ਬੇਨਤੀ ਸਮੇਂ ਸਤਿਗੁਰ ਸਾਹਿਬ ਜੀ ਦੇ ਦਰ ਤੋਂ ਪ੍ਰਵਾਨ ਹੋਈਆਂ ਉਸ ਸਮੇਂ ਕਿਰਪਾਲੂ ਸਤਿਗੁਰ ਸਾਹਿਬ ਜੀ ਨੇ ਇਹ ਸਾਡੇ 'ਤੇ ਬਖਸ਼ਿਸ਼ ਕਰਨ ਹਿੱਤ ਆਪ ਦਇਆ ਦੇ ਘਰ ਵਿੱਚ ਆਉਣ ਕਰਕੇ ਇਹ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਆਓ ਜੋ ਗੁਰਦੇਵ ਦਇਆ ਕਰ ਰਹੇ ਹਨ, ਮਨ ਚਿੱਤ ਵਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਪ੍ਰੇਮ ਸਤਿਕਾਰ ਸਾਹਿਬ ਜਪੋਗੇ, ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਤਨਾਸਰੀ ਮਹੱਲਾ ਤੀਜਾ ਘਰ ਚੌਥਾ।
ਰਾਗ ਤਨਾਸਰੀ ਦੇ ਅੰਦਰ ਸਤਿਗੁਰੂ ਸਾਹਿਬ ਜੀ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀਆਂ ਦੇ ਵਾਲੇ ਸਤਿ ਪ੍ਰਤਾਪੀ ਸਤਿਗੁਰੂ ਸਾਹਿਬ ਜਿਨ੍ਹਾਂ ਨੇ ਭਾਈ ਗੋਇੰਦਵਾਲ ਗੋਬਿੰਦਪੁਰੀ ਸਾਨੂੰ ਜਲਨ ਤੀਰ ਬਿਪਾਸ ਬਣਾਏ, ਜੇ ਸਤਿਗੁਰੂ ਸਾਹਿਬ ਜੀ ਨੇ ਪਾਵਨ ਅਸਥਾਨ ਸ੍ਰੀ ਗੋਇੰਦਵਾਲ ਸਾਹਿਬ ਵਿਆਸ ਦੇ ਕੰਡੇ ਦੇ ਉੱਤੇ ਸੱਚਖੰਡ ਘਰ ਵਸਾਉਣਾ ਕੀਤਾ ਹੈ, ਪਾਵਨ ਗੁਰਬਾਣੀ ਵਿੱਚ ਸਤਿਗੁਰੂ ਸਾਹਿਬ ਜੀ ਦੇ ਵੱਡੀ ਵੱਡੀ ਮਹਿਮਾ ਆਪਾਂ ਸਰਵਣ ਕਰਦੇ ਹਾਂ। ਉਹ ਗੁਰਦੇਵ ਤੀਸਰੇ ਪਾਤਸ਼ਾਹ ਇਹ ਜੋ ਪਾਵਨ ਸ਼ਬਦ ਹੈ ਧਨਾਸਰੀ, ਇੱਥੇ ਸਸੇ ਨੂੰ ਸਿਹਾਰੀ ਲਾ ਕਰਕੇ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਦੇ ਘਰ ਵਿੱਚ ਆਣ ਕਰਕੇ ਉਚਾਰਨ ਕੀਤਾ ਹੈ। ਚੌਥੇ ਘਰ ਸਿਰਤਾਲ ਦੇ ਵਿੱਚ ਬਖਸ਼ਿਸ਼ ਕਰਦੇ ਹਨ।
ਇੱਕ ਓਂਕਾਰ ਸਤਿਗੁਰ ਪ੍ਰਸਾਦ
ਮੰਗਲ ਕਰਦੇ ਹਨ। ਸੰਗ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਕਿ ਇੱਕ ਉਹ ਅਦਵਾਇਤ ਬ੍ਰਹਮ ਓਂਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ ਤੇ ਪ੍ਰਾਪਤੀ ਕਿੱਥੋਂ ਹੈ, ਪੂਰੇ ਗੁਰਾਂ ਦੁਆਰਾ, ਪੂਰੇ ਗੁਰਾਂ ਦੀ ਪ੍ਰਸਾਦ ਜੋ ਕਿਰਪਾ ਹੋ ਜਾਵੇ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਜਿਸ ਬਾਬਤ ਦੇਵੀ ਮਹਿਮਾ ਬਾਬਤ ਵੇਦਾਂ ਨੂੰ ਕੋਈ ਬਹੁਤਾ ਗਿਆਨ ਨਹੀਂ, ਆਸਾ ਪਰਮੇਸ਼ਰ ਵਾਹਿਗੁਰੂ ਫਿਰ ਪ੍ਰਾਪਤ ਹੋ ਜਾਂਦਾ ਹੈ।
ਸਿੱਖ ਦਿਖਾਰੀ ਤੇਰੇ
ਕੀ ਬੇਨਤੀ ਕਰਿਆ ਕਰੀਏ, ਕਹਿੰਦੇ ਗੁਰੂ ਦਾ ਸਿੱਖਾ ਬੇਨਤੀ ਕਰਦੇ ਅਕਾਲ ਪੁਰਖ ਵਾਹਿਗੁਰੂ ਜੀ, ਹਮ ਭੀਖਕ ਭਿਖਾਰੀ ਤੇਰੇ। ਭੀਖਕ ਤੇ ਭਿਖਾਰੀ ਪ੍ਰਵਾਚੀ ਸ਼ਬਦ ਹਨ, ਦੋਵਾਂ ਦਾ ਇੱਕੋ ਹੀ ਅਰਥ ਹੈ। ਭੀਖਕ ਭਿਕਸ਼ੂ ਵੀ ਮੰਗਤੇ ਨੂੰ ਕਹਿੰਦੇ ਹਨ ਤੇ ਭਿਖਾਰੀ ਵੀ ਮੰਗਤੇ ਨੂੰ ਕਹਿੰਦੇ। ਇਹ ਕਿਰਪਾਲੂ ਸਤਿਗੁਰੂ ਸਾਹਿਬ ਜੀ, ਅਸੀਂ ਆਪ ਜੀ ਦੇ ਦਰ ਦੇ ਮੰਗਤੇ ਹਾਂ ਤੇ ਮੰਗਤੇ ਕਾਹਦੇ ਹਾਂ, ਤੇਰੇ। ਦੁਨੀਆਂ ਦੇ ਲੋਕ ਪਦਾਰਥਾਂ ਦੀ ਮੰਗ ਕਰਦੇ ਹਨ। ਧੰਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਇਆ ਕਰਕੇ ਸਮਝਾਉਂਦੇ ਨੇ, ਗੁਰਸਿੱਖਾ ਬੇਨਤੀ ਕਰੋ। ਮਹਾਰਾਜ ਹਾਂ ਤੇ ਮੰਗਤੇ, ਪਰ ਮੈਂ ਪਦਾਰਥ ਮੰਗਣ ਵਾਸਤੇ ਨਹੀਂ, ਪਾਤਸ਼ਾਹ ਜੀ ਤੇਰੇ ਪਾਸੋਂ ਤੈਨੂੰ ਹੀ ਮੰਗਣ ਵਾਸਤੇ ਆਏ। ਜਿਵੇਂ ਇੱਕ ਬਾਦਸ਼ਾਹ ਦੀ ਕਥਾ ਆਉਂਦੀ ਹੈ, ਉਹਨੇ ਆਪਣੀਆਂ ਰਾਣੀਆਂ ਨੂੰ ਇਕੱਤਰ ਕਰਕੇ ਕਿਹਾ, ਅੱਜ ਮੈਂ ਬਹੁਤ ਖੁਸ਼ ਹਾਂ, ਤੁਸੀਂ ਜੋ ਵੀ ਮੇਰੇ ਪਾਸੋਂ ਮੰਗਣਾ ਚਾਹੋ ਉਹ ਮੰਗ ਸਕਦੀ ਹਾਂ। ਕਿਸੇ ਰਾਣੀ ਨੇ ਰਾਜੇ ਦੇ ਪਾਸੋਂ ਜਵਰਾਤ, ਕਿਸੇ ਨੇ ਹੀਰੇ, ਕਿਸੇ ਨੇ ਸੁੰਦਰ ਵਸਤਰ, ਕਿਸੇ ਨੇ ਗਹਿਣੇ ਮੰਗੇ। ਇੱਕ ਕਰਮਾ ਵਾਲੀ ਨੇ ਹੱਥ ਜੋੜ ਕੇ ਆਖਿਆ, ਰਾਜਨ ਮੈਨੂੰ ਤੁਸੀਂ ਚਾਹੀਦੇ, ਰਾਜੇ ਪਾਸੋਂ ਰਾਜੇ ਦੀ ਮੰਗ ਕਰ। ਤੇ ਰਾਜੇ ਦੀ ਮੰਗ ਕਰਨ ਦੇ ਨਾਲ ਕੀ ਹੋਇਆ, ਭਾਈ ਜਿਹੜਾ ਸਾਰਿਆਂ ਨੂੰ ਜੋ ਜੋ ਉਹਨਾਂ ਦੀਆਂ ਮੰਗਾਂ ਪੂਰੀਆਂ ਕਰ ਰਿਹਾ ਸੀ, ਪਦਾਰਥਾਂ ਦੀਆਂ ਵੀ ਉਸਦੀਆਂ ਰਾਣੀਆਂ ਦੀਆਂ, ਜਿੰਨੇ ਰਾਜੇ ਨੂੰ ਰਾਜੇ ਪਾਸੋਂ ਰਾਜੇ ਨੂੰ ਮੰਗ ਲਿਆ, ਉਹ ਸਾਰੀ ਗਿੰਨੀ ਜਾਇਦਾਦ ਧਨ ਦੌਲਤ ਸਾਰਾ ਹੀ ਲੈ ਕਰਕੇ ਉਹਦੇ ਪਾਸ ਚਲਾ ਗਿਆ। ਇਵੇਂ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਗੁਰੂ ਕਾ ਸਿੱਖਾ ਬੇਨਤੀ ਕਰ, ਹਮ ਭੀਖਕ ਭਿਖਾਰੀ ਤੇਰੇ। ਇਹ ਕਿਰਪਾਲੂ ਜੀ, ਅਸੀਂ ਭਿਖਾਰੀ ਹਾਂ ਪਰ ਤੁਹਾਡੇ ਮੰਗਣ ਕੀ ਆਏ ਹਾਂ, ਤੁਹਾਨੂੰ ਮੰਗਣ ਵਾਸਤੇ ਆਏ ਹਾਂ, ਤੁਹਾਡੇ ਨਾਮ ਨੂੰ ਮੰਗਣ ਵਾਸਤੇ ਆਏ ਹਾਂ ਜੀ।
ਨਿਜ ਪਤ ਹੈ ਦਾਤਾ,
ਮਹਾਰਾਜ ਜੀ ਤੁਸੀਂ ਸਾਡੇ ਨਿਜ ਦੇ ਪਤੀ ਹੋ, ਸਾਡੇ ਤੇ ਬਖਸ਼ਿਸ਼ ਕਰਨ ਵਾਲੇ ਦਾਤੇ ਹੋ ਗਏ। ਸੋ ਆਪ ਜੀ ਬਾਬਤ ਅਸੀਂ ਪੜ੍ਹ ਕੇ ਮਹਿਮਾ ਸੁਣ ਕੇ ਆਏ ਹਾਂ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਬੇਦਾ ਤੋਂ ਨ ਆਵਈ ਅਗਣਤ ਭਰੇ ਭੰਡਾਰ। ਤੁਸੀਂ ਇੱਕੋ ਹੀ ਦਾਤੇ ਐਸੇ ਹੋ ਜਿਨ੍ਹਾਂ ਦੇ ਸੋ ਭੰਡਾਰੇ ਵਿੱਚ ਕਦੇ ਵਾਸਤੇ ਤੋਤਾ ਨਹੀਂ ਆ ਸਕਦਾ। ਤੁਸੀਂ ਕਿਰਪਾ ਦੇ ਘਰ ਵਿੱਚ ਆਣ ਕਰਕੇ ਜਿਸ ਨੂੰ ਦਾਤਾਂ ਦੇਣ ਲੱਗਦੇ ਹੋ ਨਵਾਜਦੇ ਹੋ। ਸਾਨੂੰ ਵੀ ਆਪ ਕਿਰਪਾ ਕਰਕੇ ਤੁਹਾਡੇ ਨਾਮ ਦੇ ਮੰਗਤੇ ਹੋ ਕਰਕੇ ਆਏ ਹਾਂ, ਤੁਹਾਨੂੰ ਵੇਚਣ ਵਾਸਤੇ ਆਏ ਹਾਂ। ਸਾਡੇ ਹਿਰਦੇ ਰੂਪੀ ਝੋਲੀ ਵਿੱਚ ਇਹ ਖੈਰ ਪਾਵੋ ਜੀ।
ਦਇਆਲ ਨਾਮ ਦੇਉ ਮੰਗਤ ਜਨ ਕੋ।
ਸੋ ਮਹਾਰਾਜ ਪੁੱਛਣਗੇ ਫਿਰ ਸਿੱਖਾ ਚਾਹੁੰਦਾ ਕਿ ਹੈ ਤੂੰ ਦੱਸਣਾ ਕਰ। ਕਹਿੰਦੇ ਬੇਨਤੀ ਕਰੀ ਹੋਵੋ ਦਇਆਲ ਨਾਮ ਦੇਉ ਮੰਗਤ ਜਨ ਕੋ। ਮਹਾਰਾਜ ਜੀ ਦਿਆਲੂ ਹੋ ਕਰਕੇ ਆਪ ਜੀ ਦਾ ਜੋ ਪਾਵਨ ਨਾਮ ਹੈ ਇਹਨੂੰ ਦਾਤ ਸਾਡੀ ਝੋਲੀ ਵਿੱਚ ਪਾ ਦੇਵੋ। ਨਾਮ ਨੂੰ ਲੋਚਣ ਵਾਸਤੇ, ਨਾਮ ਨੂੰ ਮੰਗਣ ਵਾਸਤੇ ਆਏ। ਸੋ ਮਨ ਵਿਚਾਰ ਆ ਜਾਵੇ ਜੀ ਜੀ ਨਾਮ ਤੇ ਅਸੀਂ ਵੇਖਿਆ ਕਦੇ ਕੋਈ ਸਾਡੇ ਪਾਸ ਆ ਜਾਂਦਾ ਹੈ, ਕਦੇ ਕੋਈ ਆਣ ਕੇ ਕਹਿੰਦਾ ਮੇਰੇ ਬਾਬੇ ਤੋਂ ਨਾਮ ਲੈ ਲੈ, ਕੋਈ ਕਹਿੰਦਾ ਮੇਰੇ ਬਾਬੇ ਦੇ ਕੋਲ ਚੱਲ। ਇਹ ਜਿਹੜੀ ਮੰਗਣ ਵਾਲੀ ਚੀਜ਼ ਸੀ, ਬਾਕੀ ਪਦਾਰਥ ਭਲਾ ਮੰਗ ਲੈਂਦੇ, ਇਹ ਨਾਮ ਮੰਗਣਾ ਜ਼ਰੂਰੀ ਸੀ। ਇਹ ਨਾਮ ਹੈ ਕੀ ਹੈ, ਇਹਦੀ ਮਹਿਮਾ ਵਡਿਆਈ ਕੀ ਹੈ ਦੱਸੀ ਜਾ ਸਕਦੀ ਹੈ? ਤਾਂ ਗੁਰੂ ਕੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਨਾਮੇ ਕੀ ਕੀਮਤ ਮਿਤ ਕਹੀ ਨਾ ਜਾਵੇ। ਗੁਰੂ ਕਾ ਸਿੱਖਾ ਨਾਮ ਇੱਡੀ ਵਡਮੁੱਲੀ ਚੀਜ਼, ਇੱਡੀ ਵਡਮੁੱਲੀ ਦਾਤ ਹੈ, ਇਹਦੀ ਕੀਮਤ ਕੋਈ ਕਹਿ ਨਹੀਂ ਸਕਦਾ। ਵੱਡੇ ਵੱਡੇ ਸੋ ਜਿਵੇਂ ਵਿਸ਼ਨੂੰ ਜੀ ਦੀ ਵੀ ਕਥਾ ਆਉਂਦੀ ਹੈ, ਭਗਵਾਨ ਵਿਸ਼ਨੂੰ ਜੀ ਦੀ, ਇੱਕ ਵਾਰ ਕਿਸੇ ਸ਼ਾਹੂਕਾਰ ਨੂੰ ਸੋ ਵਿਸ਼ਨੂੰ ਜੀ ਨੇ, ਜਿਹਨੇ ਜ਼ਿੰਦਗੀ ਵਿੱਚ ਕਦੇ ਨਾਮ ਨਹੀਂ ਸੀ ਜਪਿਆ, ਉਹਨੂੰ ਦਰਸ਼ਨ ਦਿੱਤੇ ਹਨ ਬ੍ਰਾਹਮਣ ਦਾ ਰੂਪ ਧਾਰਨ ਕਰਕੇ। ਦਰਸ਼ਨ ਦੇ ਕਰਕੇ ਉਹਨੂੰ ਕਹਿਣ ਲੱਗੇ ਪਰਮੇਸ਼ਵਰ ਦਾ ਨਾਮ ਜਪਿਆ ਕਰ। ਕਹਿਣ ਲੱਗਾ ਜੀ ਮੈਂ ਤਾਂ ਕਦੇ ਜਪਿਆ ਨਹੀਂ। ਕਹਿੰਦੇ ਰਾਮ ਰਾਮ ਤੂੰ ਆਪਣੀ ਜ਼ਬਾਨ ਤੋਂ ਕਹਿ। ਕਹਿੰਦਾ ਤੁਹਾਡੇ ਕਹਿਣ 'ਤੇ ਕਹਿ ਦਿੰਦਾ ਮੈਂ ਰਾਮ ਤੋਂ ਭਲਾ ਕੀ ਲੈਣਾ, ਮੈਨੂੰ ਕੀ ਮਤਲਬ ਹੈ ਰਾਮ ਦੇ ਨਾਲ। ਉਸ ਸਮੇਂ ਕਹਿਣ ਲੱਗੇ ਜੀ, ਕਹਿੰਦੇ ਠੀਕ ਹੈ ਭਾਈ ਤੇਰੀ ਜ਼ਬਾਨ ਤੋਂ ਨਿਕਲਿਆ, ਜਾਂ ਜਦੋਂ ਧਰਮ ਰਾਜੇ ਦੇ ਪਾਸ ਜਾਵੇਂਗਾ ਤੂੰ ਅੱਠ ਦਿਹਾੜਿਆਂ ਦੇ ਵਿੱਚ ਵਿੱਚ ਚੜ੍ਹਾਈ ਕਰ ਜਾਵੇਂਗਾ। ਜਦੋਂ ਧਰਮ ਰਾਜੇ ਦੇ ਪਾਸ ਗਿਆ ਤੇ ਜਾ ਕੇ ਕਵੀ ਕਿ ਨਾਮ ਦੀ ਵਡਿਆਈ ਦੇ, ਸੋ ਨਾਮ ਦਾ ਮੁੱਲ ਜਿਹੜਾ ਇਹ ਮੈਨੂੰ ਦੇ ਦੇਣਾ ਕਰੇ। ਸੋ ਜਿਸ ਸਮੇਂ ਉਹ ਚੜ੍ਹਾਈ ਕਰ ਗਿਆ, ਉਹ ਕਹਿਣ ਲੱਗੇ ਭਾਈ ਹੋਰ ਤੇ ਤੇਰੇ ਕਰਮਾਂ ਵਿੱਚ ਕੋਈ ਚੰਗਾ ਕੰਮ ਨਹੀਂ, ਕੋਈ ਭਲਾ ਕਰਮ ਤੂੰ ਨਹੀਂ ਕੀਤਾ, ਪਰ ਇੱਕ ਵਾਰੀ ਤੇਰੀ ਜ਼ਬਾਨ ਤੋਂ ਰਾਮ ਸ਼ਬਦ ਦਾ ਉਚਾਰਨ ਹੋਇਆ, ਇਹਦੇ ਬਦਲੇ ਤੂੰ ਕੀ ਚਾਹੁੰਦਾ ਸਾਡੇ ਪਾਸੋਂ, ਜੋ ਚਾਹੁੰਦਾ ਉਹ ਤੈਨੂੰ ਮਿਲ ਜਾਵੇਗਾ। ਕਹਿਣ ਲੱਗਾ ਜੀ ਹੋਰ ਕੁਝ ਨਹੀਂ ਚਾਹੀਦਾ, ਮੈਨੂੰ ਇਹਦਾ ਮੁੱਲ ਦੇ ਦੇਵੋ ਜਿਹੜਾ ਮੈਂ ਨਾਮ ਜਪਿਆ। ਕਹਿਣ ਲੱਗੇ ਭਾਈ ਕੋਈ ਨਹੀਂ, ਅਸੀਂ ਪਤਾ ਕਰ ਲੈਂਦੇ ਹਾਂ। ਕਹਿੰਦੇ ਹੈ ਕਿ ਧਰਮ ਰਾਜੇ ਨੇ ਜਾ ਕਰਕੇ ਇੰਦਰ ਦੇ ਪਾਸੋਂ, ਇੰਦਰ ਗਾਹ ਲੈ ਕਰਕੇ ਬ੍ਰਹਮਾ ਜੀ ਪਾਸ, ਸ਼ਿਵ ਜੀ ਪਾਸ, ਸਾਰਿਆਂ ਪਾਸ ਚਲੇ ਗਏ। ਵਿਚਾਰ ਕਰਨ ਲੱਗੇ ਕਿਸੇ ਵੀ ਪਾਸੋਂ ਇਹਦਾ ਮਸਲਾ ਹੱਲ ਨਾ ਹੋਇਆ। ਕਹਿੰਦੇ ਚਲੋ ਸਾਰੇ ਵਿਸ਼ਨੂੰ ਜੀ ਦੇ ਕੋਲ ਚੱਲਦੇ, ਉਹਨਾਂ ਪਾਸੋਂ ਜਾ ਕੇ ਪੁੱਛ ਲਈਏ। ਜਾ ਕੇ ਪੁੱਛਿਆ, ਕਹਿਣ ਲੱਗੇ ਮਹਾਰਾਜ ਸਾਨੂੰ ਨਾਮ ਦੀ ਕੀਮਤ ਦੱਸੋ ਕੀ ਹੈ। ਨਾਮ ਦੀ ਕੀਮਤ ਕਿਸੇ ਨੂੰ ਦੇਣੀ ਹੈ, ਇੱਕ ਪਾਪੀ ਆਇਆ ਨਾਮ ਦੀ ਕੀਮਤ ਮੰਗਦਾ ਸਾਡੇ ਪਾਸ। ਕਹਿਣ ਲੱਗੇ ਨਾਮ ਦੀ ਕੀਮਤ ਦੀ ਛੱਡੋ ਗੱਲ, ਉਹ ਤੇ ਮੈਂ ਦੱਸਦਾ ਨਹੀਂ, ਜਾਓ ਤੁਸੀਂ ਜਾ ਕਰਕੇ ਉਹਨੂੰ ਮੇਰੀ ਜਿਹੜੀ ਨਗਰੀ ਹੈ ਨਾ, ਮੇਰੀ ਬਿਸ਼ਨਪੁਰੀ ਦੇ ਵਿੱਚ ਉਹਨੂੰ ਭੇਜ ਦੇ ਨਾ ਕਰ। ਸਾਰੇ ਇਕੱਠੇ ਹੋ ਕੇ ਚੱਲੇ ਹਨ ਤੇ ਉਹਨੂੰ ਲੈ ਕੇ ਇੱਥੇ ਛੱਡ ਦੇਈਏ। ਜਿਸ ਸਮੇਂ ਤੁਰੇ ਜਾਂਦੇ ਸਨ ਰਸਤੇ ਵਿੱਚ ਨਾਰਦ ਮੁਨੀ ਜੀ ਮਿਲ ਪਏ, ਕਹਿਣ ਲੱਗੇ ਵੀ ਕਿੱਥੇ ਜਾਂਦੇ? ਕਹਿੰਦੇ ਜੀ ਅਸੀਂ ਤੇ ਜਾ ਰਹੇ ਹਾਂ ਫਲਾਣੇ ਪਾਪੀ ਨੂੰ ਬਿਸ਼ਨਪੁਰੀ ਛੱਡਣ ਲੱਗੇ। ਕਹਿੰਦਾ ਭਲਿਓ ਮਾਨਸੋ, ਅੱਜ ਤੇ ਸੁਹਾਗਣਾ ਇਕੱਠੇ ਹੋਏ ਜੀ, ਪੁੱਛੀ ਲਵੋ ਕੀਮਤ ਹੈ ਕੀ ਹੈ ਨਾਮ ਦੀ, ਚਲੋ ਦੁਬਾਰਾ ਜਾ ਕੇ ਪੁੱਛੀਏ ਜੀ, ਉਹਨੂੰ ਲੈ ਆਵਾਂਗੇ, ਪਹਿਲਾਂ ਨਾਮ ਦੀ ਕੀਮਤ ਦੱਸੋ। ਜਿਸ ਸਮੇਂ ਜਾ ਕਰਕੇ ਫਿਰ ਪੁੱਛਣਾ ਕੀਤੀ, ਕਹਿਣ ਲੱਗੇ ਜੀ ਨਾਮ ਦੀ ਕੀਮਤ ਤਾਂ ਦੱਸ ਦੇਵੋ। ਵਿਸ਼ਨੂੰ ਜੀ ਕਹਿਣ ਲੱਗੇ ਨਾਮ ਦੀ ਕੀਮਤ ਮੈਂ ਨਹੀਂ ਦੱਸ ਨਹੀਂ ਸਕਦਾ, ਨਾਮ ਦੀ ਕੀਮਤ ਕਿੱਡੀ ਵੱਡੀ ਹੈ, ਕੋਈ ਦੇਣਾ ਤੇ ਕੀ ਦੱਸ ਵੀ ਨਹੀਂ ਸਕਦਾ। ਇੱਥੋਂ ਤੱਕ ਸੋ ਜਿਸ ਸਮੇਂ ਸੋ ਸ੍ਰੀ ਰਾਮ ਚੰਦਰ ਜੀ ਨੇ ਪੱਥਰਾਂ ਦੇ ਉੱਤੇ ਰਾਮ ਨਾਮ ਲਿਖ ਕਰਕੇ ਤਾਰਨਾ ਕੀਤਾ ਹੈ, ਉੱਥੇ ਤੁਲਸੀਦਾਸ ਜੀ ਰਮਾਇਣ ਦੇ ਵਿੱਚ ਲਿਖਦੇ ਨੇ, ਕਹਾਂ ਕਹਾਂ ਲਗ ਨਾਮ ਵਡਾਈ, ਰਾਮ ਨਾ ਸਕਿਆ ਨਾਮ ਗੁਣ ਗਾਈ। ਕਹਿਣ ਲੱਗੇ ਨਾਮ ਦੀ ਮਹਿਮਾ ਵਡਿਆਈ ਕੀ ਦੱਸੀਏ? ਸੋ ਰਾਮ ਜੀ ਵੀ ਪਰਮੇਸ਼ਵਰ ਵਾਹਿਗੁਰੂ ਦੇ ਨਾਮ ਦੀ ਵਡਿਆਈ ਦੱਸ ਨਹੀਂ ਸਕਦੇ। ਨਾਮ ਏਡਾ ਵੱਡਾ ਹੈ,
ਨਾਮ ਨਾਮੀ ਪਰਮੇਸ਼ੁਰ ਵਾਹਿਗੁਰੂ। ਸੋ ਇੱਥੇ ਇਹ ਨਹੀਂ ਸੋਚਣਾ ਕਿ ਰਾਮ ਜਿਹੜਾ ਨਾਮ ਹੈ ਇਹ ਜੀ ਦਸ਼ਰਥ ਜੀ ਦੇ ਪੁੱਤਰ ਸਿਰ ਰਾਮ ਚੰਦਰ ਜੀ ਦਾ ਹੈ। ਗੁਰਬਾਣੀ ਨੇ ਬੜਾ ਸੁੰਦਰ ਪ੍ਰਮਾਣ ਦਿੱਤਾ ਹੈ, ਰਾਮ ਰਮੰਤੀ ਰਾਮਾ, ਇੱਕ ਰਾਮ ਦਸ਼ਰਥ ਦਾ ਬੇਟਾ, ਇੱਕ ਰਾਮ ਘੱਟ ਘੱਟ ਮਹਿਤਾ, ਇੱਕ ਰਾਮ ਦਸ਼ਰਥ ਜੀ ਦੇ ਪੁੱਤਰ ਹੋਏ ਹਨ ਜਿਹੜੇ ਰਾਜਾ ਰਾਮ ਜੀ ਹਨ, ਦੂਸਰਾ ਰਾਮ ਅਕਾਲ ਪੁਰਖ ਵਾਹਿਗੁਰੂ ਜਿਹੜਾ ਘਟਾ ਘਟਾਂ ਦੇ ਵਿੱਚ ਵਸਣ ਵਾਲਾ ਹੈ, ਉਹਦੇ ਜਿਹੜੇ ਨਾਮ ਦੀ ਮਹਿਮਾ ਕਰਨਾ। ਮਹਾਰਾਜ ਕਹਿੰਦੇ ਨਾਮੇ ਲਾਵੇ ਕੀ ਕੀਮਤ ਮਿਤ ਕਹੀ ਨਾ ਜਾਏ, ਨਾਵੇ ਵੀ ਨਾਮ ਦੀ ਜਿਹੜੀ ਕੀਮਤ ਮਿਤ ਵਡਿਆਈ ਹੈ ਕਹੀ ਨਹੀਂ ਜਾ ਸਕਦੀ। ਉਹ ਜਿਹੜਾ ਨਾਮ ਹੈ ਨਾ ਸਤਿਗੁਰੂ ਸਾਹਿਬ ਜੀ ਦੇ ਵੀ ਏਡੀ ਵੱਡੀ ਵਡਿਆਈ ਹੈ, ਜਿਹੜਾ ਸਾਰੇ ਪਦਾਰਥਾਂ ਤੋਂ ਪਰੇ ਹੈ, ਕਿਉਂ ਭਾਈ? ਸੋ ਸਤਿਗੁਰੂ ਸਾਹਿਬ ਜੀ ਨੇ ਅਨੇਕਾਂ ਪ੍ਰਮਾਣ ਦੇ ਕਰਕੇ ਸਾਨੂੰ ਸਮਝਾਉਣਾ ਕੀਤਾ, ਅਨੇਕਾਂ ਪ੍ਰਮਾਣ। ਬਾਕੀ ਪਦਾਰਥ ਜਿਹੜੇ ਹਨ ਉਹ ਪਾਏ ਪਦਾਰਥਾਂ ਦੇ ਵੰਡੇ ਪਦਾਰਥ ਮਿਲ ਜਾਂਦੇ ਹਨ, ਪਦਾਰਥਾਂ ਦੇ ਵੰਡੇ ਪਦਾਰਥਾਂ ਦੀ ਪ੍ਰਾਪਤੀ ਹੋ ਸਕਦੀ ਹੈ, ਪਰ ਇੱਕ ਨਾਮ ਐਸੀ ਦਾਤ ਬਖਸ਼ਿਸ਼ ਹੈ ਜਿਹਦੇ ਵਾਸਤੇ ਜੋ ਕੁਝ ਮਰਜ਼ੀ ਵੀ ਭੇਟਾ ਕਰ ਲਈਏ ਨਾਮ ਨਹੀਂ ਪ੍ਰਾਪਤ ਹੋ ਸਕਦਾ। ਇੱਕ ਛਿਣ ਜਪੇ ਹੋਏ ਨਾਮ ਦੀ ਕੀਮਤ ਤੋਂ ਕੀ ਭਾਈ ਕਿਸੇ ਨੇ ਦੇਣੀ ਹੈ? ਇਹ ਤਾਂ ਉਹਨਾਂ ਦੇ ਪਿੱਛੋਂ ਜਿਹਨਾਂ 'ਤੇ ਬਖਸ਼ਿਸ਼ ਹੋਈ ਹੈ, ਜਿਹਨਾਂ 'ਤੇ ਰਹਿਮਤ ਹੋਈ ਹੈ। ਜਿਵੇਂ ਭਾਈ ਤਾਰੂ ਸਿੰਘ ਜੀ ਦੇ ਪਾਸ ਵੀ ਆਣ ਕਰਕੇ ਕਿਹਾ ਸੀ ਕਿ ਭਾਈ ਤਾਰੂ ਸਿੰਘ ਦਾ ਸਿੱਖੀ ਛੱਡ ਦੇ, ਤੈਨੂੰ ਸੰਸਾਰ ਦੇ ਜਿਤਨੇ ਪਦਾਰਥ ਹਨ ਉਹ ਤੇਰੇ ਅੱਗੇ ਭੇਟਾ ਕਰ ਦੇਵਾਂਗੇ, ਜੋ ਚਾਹੀਦਾ ਹੋਵੇਗਾ ਉਹ ਤੈਨੂੰ ਮਿਲ ਜਾਵੇਗਾ। ਤੇ ਉਸ ਸਮੇਂ ਕਹਿ ਦਿੱਤਾ ਸੀ ਸਾਜੋ ਸਮਾਜ ਪ੍ਰਲੋਕੀ ਕਾ ਰਾਜ, ਕੁਬੇਰ ਦੀ ਮਾਇਆ ਕਾ ਦੁਆਰ ਖੁੱਲੇਗਾ, ਇਹਦੀ ਬਭੂਤੀ ਕੋ ਦੇਖਤ ਮਿਲਕੇ ਨਹੀਂ ਤਾਰੂ ਮਰਬੰਦ ਕਾ ਚਿੱਤ ਬੁਲੇਗਾ। ਕਹਿ ਦਿੱਤਾ ਇਹ ਕੀ ਨੇ ਸੰਸਾਰ ਦੇ ਸਾਜੋ ਸਮਾਜ, ਕਹਿੰਦੇ ਜੇ ਕਿਤੇ ਕੁਬੇਰ ਦੀ ਮਾਇਆ ਦਾ ਦੁਆਰਾ ਵੀ ਖੁੱਲ ਜਾਵੇ ਨਾ, ਜਿਹਨੂੰ ਦੁਨੀਆਂ ਦੇ ਗ੍ਰੰਥਾਂ ਨੇ ਮੰਨਿਆ ਹੈ ਅਧਿਆਤਮ ਗ੍ਰੰਥ, ਜਿਸ ਨੂੰ ਮੰਨਦੇ ਹਨ ਕਿ ਪਰਮੇਸ਼ੁਰ ਦੇ ਦਰ ਦਾ ਖਜ਼ਾਨਾ ਹੈ, ਕਹਿੰਦੇ ਉਹ ਵੀ ਆਪਣਾ ਦਰਵਾਜ਼ਾ ਖੋਲ ਦੇਵੇ, ਫਿਰ ਵੀ ਕਲਗੀਧਰ ਪਾਤਸ਼ਾਹ ਦੀ ਸਿੱਖੀ ਤਿਆਗੀ ਨਹੀਂ ਜਾ ਸਕਦੀ। ਸੋ ਇਸ ਕਰਕੇ ਜਲਾਦੋ ਇਹ ਸਿੱਖੀ ਜਿਹੜੀ ਜੋ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਇਹ ਨਾਮ ਦੀ ਦਾਤ ਹੈ ਜਿਹੜੀ ਸਾਡੇ ਵਡੇਰਿਆਂ ਨੇ ਸਿਰ ਦੇ ਕੇ ਪ੍ਰਾਪਤ ਕੀਤੀ, ਐਵੇਂ ਨਹੀਂ ਪ੍ਰਾਪਤ ਹੋਈ। ਐਸੇ ਨਾਮ ਦੀ ਕੀਮਤ ਕਿਸੇ ਵੀ ਤਰੀਕੇ ਦੇ ਨਾਲ ਕਹੀ ਨਹੀਂ ਜਾ ਸਕਦੀ। ਸੋ ਉਹ ਸਤਿਗੁਰੂ ਸਾਹਿਬ ਜੀ ਆਪ ਜੀ ਕਿਰਪਾ ਕਰੋ, ਰਹਿਮ ਕਰੋ, ਉਹ ਦਿਆਲ ਨਾਮ ਦੇ ਮੰਗਲ ਜਨ ਕੋ ਆਪ ਜੀ ਦਿਆਲਤਾ ਦੇ ਘਰ ਵਿੱਚ ਆਣ ਕਰਕੇ ਇਹ ਨਾਮ ਦੀ ਦਾਤ ਸਾਡੀ ਝੋਲੀ ਵਿੱਚ ਪੌੜਾ ਕਰੋ ਜੀ। ਮਹਾਰਾਜ ਬਖਸ਼ਿਸ਼ ਕਰਨਗੇ ਸੰਗਾ, ਤੈਨੂੰ ਅਮਰ ਦੀ ਦਾਤ ਬਖਸ਼ੀਏ, ਪੰਜਾਂ ਪਿਆਰਿਆਂ ਪਾਸੋਂ ਜਾ ਕਰਕੇ ਨਾਮ ਦੀ ਪ੍ਰਾਪਤੀ ਕਰ। ਮਹਾਰਾਜ ਜੀ ਮੈਂ ਦਾਤ ਪ੍ਰਾਪਤ ਕੀਤੀ ਹੋਈ ਹੈ, ਫਿਰ ਹੋਰ ਕੀ ਮੰਗਦਾ ਹੈ? ਮਹਾਰਾਜ ਜੀ ਇਹ ਮਨ ਜਿਹੜਾ ਹੈ ਸਦਾ ਵਾਸਤੇ ਵਿਚਲਿਤ ਰਹਿੰਦਾ, ਕਦੀ ਇੱਧਰ ਭੱਜ ਗਿਆ ਕਦੀ ਉੱਧਰ ਭੱਜ ਗਿਆ। ਬੇਨਤੀ ਕਰਨਾ ਹੈ ਜਿੱਥੇ ਨਾਮ ਦੀ ਬਖਸ਼ਿਸ਼ ਕਰਾਈ ਹੈ ਆਪ ਜੀ ਨੇ ਪੰਜਾਂ ਪਿਆਰਿਆਂ ਦੇ ਪਾਸੋਂ, ਰਹਿਮ ਕਰੋ ਸਦਾ ਵਾਸਤੇ ਆਪ ਜੀ ਦੇ ਨਾਮ ਰੰਗ ਵਿੱਚ ਰੰਗੇ ਰਹੀ। ਸੋ ਆਪ ਜੀ ਕਿਰਪਾ ਕਰੋ, ਕਦੀ ਵੀ ਇਹੋ ਜਿਹਾ ਸਮਾਂ ਨਾ ਆਵੇ ਜਦੋਂ ਆਪ ਜੀ ਦਾ ਪਾਵਨ ਨਾਮ ਵਾਹਿਗੁਰੂ ਜੋ ਮੰਤਰ ਹੈ ਜਾਂ ਭੌਮਿਕ ਹੋਈ ਇਹ ਸਾਡੇ ਕੋਲ ਕਦੀ ਵਾਸਤੇ ਵਿਸਰ ਜਾਂਦਾ ਹੋਵੇ। ਆਪ ਜੀ ਦਿਆਲਤਾ ਕਰੋ, ਰਹਿਮਤ ਦੇ ਘਰ ਵਿੱਚ ਆਵੋ, ਆਪ ਦਇਆ ਕਰੋ। ਪੰਜਾਂ ਪਿਆਰਿਆਂ ਨੇ ਹੁਕਮ ਕੀਤਾ ਸੀ ਮੂਲ ਮੰਤਰ ਦਾ, ਤੁਸੀਂ ਕਿਰਪਾ ਕਰੋ ਸਦਾ ਵਾਸਤੇ ਇਹ ਜਿਹੜਾ ਮੂਲ ਮੰਤਰ ਦਾ ਅਭਿਆਸ ਹੈ ਸਾਡੀ ਜ਼ਬਾਨ ਤੋਂ ਚੱਲਦਾ ਰਹੇ। ਕੀ ਕਿਹੋ ਜਿਹੇ ਰੰਗ ਦੀ ਬਖਸ਼ਿਸ਼ ਕਰਾਉਣਾ ਚਾਹੁੰਦਾ ਹੈ? ਸੋ ਮਹਾਰਾਜ ਜੀ ਆਪ ਜੀ ਦੇ ਪਿਆਰੇ ਭਗਤਾਂ ਦੀ ਪਾਵਣ ਬਾਣੀ ਚੁੱਪ ਰਿਹਾ, ਕਬੀਰ ਮੇਰੀ ਸਿਮਰਨੀ ਰਸਮਾਂ ਉੱਪਰ ਰਾਮ। ਸੋ ਮਹਾਰਾਜ ਜਿਹੜਾ ਉਹਨਾਂ ਤੇ ਬਖਸ਼ਿਸ਼ ਕੀਤੀ ਹੈ, ਮੈਂ ਬਾਹਰੀ ਮਾਲਾ ਜੀ ਅੱਗੇ ਉੱਤੇ ਵਿਖਾਲ ਕਰ ਸਕਦਾ, ਦੁਨੀਆਂ ਦੇ ਲੋਕਾਂ ਨੂੰ ਮੈਂ ਇੰਨੀਆਂ ਮਾਲਾ ਕਰ ਲੈਂਦਾ ਹਾਂ, ਕਿਰਪਾ ਕਰੋ ਮੇਰੀ ਜ਼ਬਾਨ ਹੀ ਸਿਮਰਨੀ ਦਾ ਭਾਗ ਹੁੰਦਾ ਸੋ ਮਾਲਾ, ਮੇਰੀ ਜ਼ਬਾਨ ਹੀ ਮਾਲਾ ਬਣ ਜਾਵੇ, ਮੈਨੂੰ ਬਾਹਰੀ ਮਾਲਾ ਦੀ ਲੋੜ ਨਾ ਪਵੇ, ਮਾਲਾ ਦੇ ਮਣਕੇ ਤੇ ਹੱਥ ਜਾਣੇ ਤੇ ਨਾਮ ਚੇਤੇ ਨਾ ਆਵੇ, ਇਹ ਜ਼ਬਾਨ ਹੀ ਇਹ ਤੇ ਸਦਾ ਹੀ ਮੂੰਹ ਵਿੱਚ ਰਹਿਣੀ ਹੈ ਨਾ, ਜਿਹੜੀ ਲੱਗਰ ਹੋਰਨਾਂ ਗੱਲਾਂ ਵਿੱਚ ਲੱਗੀ ਰਹਿੰਦੀ ਹੈ, ਜਿਹੜੇ ਕੰਨ ਹੋਰ ਗੱਲਾਂ ਨੂੰ ਸੁਣ ਕਰਕੇ ਰਸ ਲੈ ਕਰਕੇ ਜੀਵਨ ਨੂੰ ਤਬਾਹ ਕਰ ਰਹੇ ਨੇ, ਮਹਾਰਾਜ ਇਹਨਾਂ ਨੂੰ ਆਪ ਜੀ ਦੇ ਨਾਮ ਤੋਂ ਬਿਨਾਂ ਕੁਝ ਚੰਗਾ ਹੀ ਨਾ ਲੱਗੇ। ਇਹਨਾਂ ਕੰਨਾਂ ਨੂੰ ਇਹ ਉਪਦੇਸ਼ ਜਿਹੜਾ ਤੁਸੀਂ ਦ੍ਰਿੜ ਕਰਵਾਇਆ ਸਦਾ ਵਾਸਤੇ ਚੇਤੇ ਰਵੇ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਗਤ ਗੀਤ ਨਾਲ ਧਨਦਾਲਕ ਬੋਲ ਬੋਲ ਪਜਾਏ। ਸੋ ਇਹਨਾਂ ਨੂੰ ਸਦਾ ਵਾਸਤੇ ਚੇਤੇ ਰਹੇ। ਸੋ ਇਸ
करके महाराज जी आप कृपा करो एहो जिहा नाम रंग दे विच सानू रंग देना करो जिवें आप जी दे नाम रंग विच भाई पारो जी रंगे गए जिन्हां ते आप जी ने एडी वड्डी बख्शिश कीती है कि पहला आप जी ने बैत कीती कंठा उन्हां दे वाहिगुरु मंत्र दी धुन चलन लगी आप जी दे पास गुरु अमरदास साहिब महाराज जी आप जी दे पास तुसीं उपदेश दे हुकम बख्श रहे हो ਤੁਹਾਡੇ ਚਰਨਾਂ 'ਚ ਬੇਨਤੀ ਕਰਨੇ ਤੁਹਾਡੇ ਪਾਸ ਹੀ ਆਣ ਕੇ ਬੇਨਤੀ ਕੀਤੀ ਸੀ ਨਾ ਕਿ ਮਹਾਰਾਜ ਹੋਰ ਬਖਸ਼ਿਸ਼ ਕਰੋ ਤੁਸੀਂ ਦਿਆਲਤਾ ਦੇ ਘਰ ਵਿੱਚ ਆਏ ਸਵਾਸ ਸਵਾਸ ਸਿਮਰਨ ਉਹਨਾਂ ਦਾ ਚਲਾ ਦਿੱਤਾ ਫਿਰ ਆਪ ਜੀ ਦੇ ਪਾਸ ਆ ਗਏ ਮਹਾਰਾਜ ਬੜੀ ਆਪ ਜੀ ਦੀ ਰਹਿਮਤ ਹੈ ਸਵਾਸ ਸਵਾਸ ਸਿਮਰਨ ਚੱਲਦਾ ਹੈ ਹਰ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਸਿਮਰਨ ਦੀ ਧੁਨ ਚੱਲਦੀ ਹੋਰ ਬਖਸ਼ਿਸ਼ ਕਰੋ ਆਪ ਜੀ ਨੇ ਰਹਿਮਤ ਕੀਤੀ ਜਿਤਨੇ ਰੋਮ ਹਨ ਉਹ ਜ਼ਬਾਨਾਂ ਬਣ ਗਏ ਭਾਈ ਪਾਰੋ ਜੀ ਦੇ ਸਾਰਿਆਂ ਵਿੱਚੋਂ ਹੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਧੁਨ ਚੱਲਣ ਲੱਗ ਪਈ ਧੰਨ ਗੁਰੂ ਤੇ ਸਿੱਖ ਤੇ ਧੰਨ ਸਤਿਗੁਰੂ ਸਾਹਿਬ ਇੰਨਾ ਵੱਡਾ ਆਨੰਦ ਇੱਕ ਪਾਈ ਜਿੰਨੇ ਰੋਮ ਨੇ ਸਰੀਰ ਦੇ ਇਹ ਸਾਰੇ ਦੇ ਸਾਰੇ ਜ਼ਬਾਨਾਂ ਬਣ ਕੇ ਗਾਉਣ ਲੱਗ ਪਏ ਨੇ ਧੰਨ ਗੁਰੂ ਤੇ ਸਿੱਖ ਜਿਵੇਂ ਪਦਾਰਥਵਾਦੀ ਮਨੁੱਖ ਪਦਾਰਥ ਲੈ ਕੇ ਰੱਜਦਾ ਨਹੀਂ ਜਿੰਨੇ ਵੀ ਮਿਲਦੇ ਜਾਣ ਉਹਨੇ ਭੁੱਖ ਹੋਰ ਵੱਧਦੀ ਜਾਂਦੀ ਹੈ ਇਵੇਂ ਨਾਮ ਸਿਮਰਨ ਅਭਿਆਸੀਆਂ ਦਾ ਵੀ ਇਹੋ ਹਾਲ ਭਾਈ ਪਾਰੋ ਜੀ ਦੀ ਕਥਾ ਪੜ੍ਹੋ ਸਾਰੇ ਰੋਮ ਜ਼ਬਾਨਾਂ ਬਣ ਚੁੱਕੇ ਨੇ ਸਾਰਿਆਂ ਦੇ ਵਿੱਚੋਂ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਧੁਨੀ ਚੱਲਦੀ ਹੈ ਫਿਰ ਜਾ ਕੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਚਰਨਾਂ 'ਚ ਬੇਨਤੀ ਕਰਤੀ ਮਹਾਰਾਜ ਹੋਰ ਦਇਆ ਕਰੋ ਹੋਰ ਬਖਸ਼ਿਸ਼ ਕਰੋ ਬੜਾ ਆਨੰਦ ਬਣਿਆ ਹੋਰ ਕਿਰਪਾ ਕਰੋ ਕਹਿਣ ਲੱਗੇ ਚੰਗਾ ਫਿਰ ਭਾਈ ਪਾਰੋ ਆ ਸਰੀਰ ਨੂੰ ਤਿਆਗ ਦੇ ਤੇ ਸਾਡੇ ਸਰੀਰ ਵਿੱਚ ਹੀ ਆਣ ਕੇ ਆਸਣ ਲੈ ਲਾ ਇਸ ਤੋਂ ਪਰੇ ਇਹੋ ਬਖਸ਼ਿਸ਼ ਸਤਿਗੁਰੂ ਸਾਹਿਬ ਜੀ ਇਹੋ ਜਿਹੇ ਨਾਮ ਰੰਗ ਦੀ ਬਖਸ਼ਿਸ਼ ਸੋ ਇੱਕ ਪਿਲ ਦਿੱਤੀ ਜੀ ਉਹ ਤੇ ਬੜੀ ਵੱਡੀ ਦਾਤ ਹੈ ਆਪ ਜੀ ਦੀ ਸੋ ਅਸੀਂ ਤੇ ਉਹਨਾਂ ਮਹਾਂਪੁਰਖਾਂ ਦੇ ਚਰਨ ਧੂੜੀ ਵਰਗੇ ਵੀ ਨਹੀਂ ਹਾਂ ਸੋ ਜੇ ਆਪ ਜੀ ਕਿਰਪਾ ਕਰੋ ਰਹਿਮ ਕਰੋ ਆਪ ਜੀ ਦੀ ਪਾਵਨ ਗੁਰਬਾਣੀ ਦਾ ਪ੍ਰਮਾਣ ਹੈ ਇੱਕ ਚਿੱਤੇ ਇੱਕ ਛਿਣ ਪਿਆਰ ਹੈ ਜਿਹੜੀ ਇਹੋ ਜਿਹੀ ਅਵਸਥਾ ਹੈ ਉਹ ਕਿਤੇ ਇੱਕ ਵਾਰੀ ਆਪ ਜੀ ਦਿਆਲਤਾ ਕਰਕੇ ਥੋੜੇ ਤੋਂ ਥੋੜੇ ਸਮੇਂ ਲਈ ਉਹ ਜਿਹੜੇ ਰੰਗ ਜਿਹੜੇ ਆਪ ਜੀ ਦੇ ਪਿਆਰੇ ਰੰਗੇ ਹੋਏ ਹਨ ਉਹਨਾਂ ਵਾਲੀ ਬਖਸ਼ਿਸ਼ ਸਾਡੇ ਕੁਝ ਦਇਆ ਕਰਕੇ ਕਰੋ ਜੀ
ਬਲਿਹਾਰ ਜਾਓ ਸਾਚੇ ਤੇਰੇ ਨਾਮ ਵਿਟੋ
ਮਹਾਰਾਜ ਜੀ ਅਸੀਂ ਆਪ ਜੀ ਦੇ ਐਸੇ ਪਾਵਨ ਨਾਮ ਤੋਂ ਵਾਰਨੇ ਬਲਹਾਰਨੇ ਜਾਂਦੇ ਹਾਂ ਸੋ ਪਹਿਲਾਂ ਵੀ ਸੰਸਾਰ ਦੇ ਜੀਵ ਪਹਿਲੇ ਯੁੱਗਾਂ ਵਿੱਚ ਵੀ ਜਿਸ ਨਾਮ ਦੀ ਮਹਿਮਾ ਨਹੀਂ ਸਮਝਾ ਜਾਣ ਸਕੇ ਉਹ ਵੀ ਆਪ ਜੀ ਦੇ ਨਾਮ ਤੋਂ ਵਾਰਨੇ ਬਲਹਾਰਨੇ ਜਾਂਦੇ ਰਹੇ ਹਨ ਹੁਣ ਜਾ ਰਹੇ ਹਨ ਆਤਮਾ ਆਗਾਹ ਨੂੰ ਜਾਂਦੇ ਰਹਿਣਗੇ ਜੀ
ਕਾਰਣ ਸਦਨਾ ਗਾਈ ਕੋ
ਤੇ ਜੇ ਮਹਾਰਾਜ ਫਿਰ ਪੁੱਛ ਲੈਣ ਧੰਨ ਸਤਿਗੁਰੂ ਸਾਹਿਬ ਜੀ ਸਾਰੇ ਹੱਲ ਆਪ ਦੱਸਦੇ ਨੇ ਸਾਰੇ ਹੱਲ ਚੰਗੇ ਗੁਰਦੇਵ ਚੰਗੇ ਉਸਤਾਦ ਦੀ ਨਿਸ਼ਾਨੀ ਕੀ ਹੈ ਚੰਗੇ ਗੁਰੂ ਦੀ ਨਿਸ਼ਾਨੀ ਕੀ ਹੈ ਪੂਰਾ ਗੁਰੂ ਹੈ ਕੀ ਹੈ ਜਿਹੜਾ ਇਹ ਕਿਰਪਾ ਕਰਕੇ ਸਮਝਾਵੇ ਕਿ ਉੱਤ ਜਦੋਂ ਤੂੰ ਇਸ ਰਸਤੇ 'ਤੇ ਚੱਲਿਆ ਉਦੋਂ ਆਹ ਅੜਚਣ ਆਵੇ ਹੋ ਸਕਦਾ ਹੈ ਅਗਲਾ ਸਵਾਲ ਤੇਰੇ 'ਤੇ ਆਹ ਆ ਜਾਵੇ ਕਿ ਉੱਤ ਇਹਦਾ ਜਵਾਬ ਇਹਦਾ ਯੋਗ ਉੱਤਰ ਆਹ ਜੇ ਭਲਾ ਤੈਨੂੰ ਪੁੱਛ ਲੈਣ ਕਿ ਭਾਈ ਤੂੰ ਸਾਡੇ ਪਾਸੋਂ ਅਸੀਂ ਤੇ ਨਾਮ ਦ੍ਰਿਤ ਕਰਵਾ ਦਿੱਤਾ ਸੀ ਕਿਉਂ ਨਹੀਂ ਜਪਿਆ ਹੁਣ ਸਾਨੂੰ ਕੱਢ ਲਈ ਲਾਂਭੇ ਦੇਣਾ ਅਸੀਂ ਕਿਉਂ ਇਵੇਂ ਕਰੀਏ ਤੇ ਮਹਾਰਾਜ ਇਹ ਬੇਨਤੀ ਤਾਂ ਕਰਨ ਵਾਸਤੇ ਆਇਆ ਕਰਮ ਕਾਰਨ ਸਭਨਾ ਕਰਦੇ ਸਾਰੇ ਕਾਰਨਾਂ ਨੂੰ ਕਰਨ ਵਾਲੇ ਸਤਿਗੁਰੂ ਸਾਹਿਬ ਜੀ ਤੁਸੀਂ ਆਪ ਹੀ ਇਹ ਸ੍ਰਿਸ਼ਟੀ ਆਪ ਜੀ ਨੇ ਰਚਨਾ ਕੀਤੀ ਇਹ ਧਰਮਾਂ ਦਾ ਪਸਾਰਾ ਕਿ ਅਕਾਲ ਪੁਰਖ ਵਾਹਿਗੁਰੂ ਤੁਸੀਂ ਆਪ ਹੀ ਕੀਤਾ ਹੋਇਆ ਫਿਰ ਆਪ ਜੀ ਨੇ ਦਇਆ ਕੀਤੀ ਰਹਿਮਤ ਕੀਤੀ ਹੈ ਆਪਣਾ ਨਿਰਗੁਣ ਸਰਗੁਣ ਸਰੂਪ ਸਾਨੂੰ ਇਕੱਠੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਵਿੱਚ ਵਿਖਾਲ ਦੇਣਾ ਕੀਤੇ ਹਨ ਬਖਸ਼ਿਸ਼ ਕੀਤੀ ਇਹ ਤੁਹਾਡੀ ਰਹਿਮਤ ਹੈ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਇਹ ਘਰੋਂ ਹੀ ਭੇਜੀ ਹੋਈ ਪਾਵਨ ਗੁਰਬਾਣੀ ਆਪ ਜੀ ਲੈ ਕੇ ਆਏ ਹੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਪਾਸ ਬੇਨਤੀ ਕਰਨ ਕਿਉਂ ਆਏ ਹਾਂ ਕਰਮ ਕਾਰਨ ਸਭਨਾ ਕਰੇ ਇਹ ਸਾਰੇ ਕਾਰਨਾਂ ਨੂੰ ਕਰਨ ਵਾਲੇ ਤੁਸੀਂ ਇੱਕੋ ਸਤਿਗੁਰੂ ਸਾਹਿਬ ਜੀ ਆਪ ਹੀ ਹੋਣਾ ਪਹਿਲੇ ਜਾਮੇ ਤੋਂ ਲੈ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਸਰੂਪ ਧਾਰਨ ਤੱਕ ਆਪ ਜੀ ਨੇ ਕਿੱਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਦਿਆਲੂ ਸਤਿਗੁਰੂ ਸਾਹਿਬ ਜੀ ਮੋਦੀਖਾਨੇ ਤੋਂ ਲੈ ਕਰਕੇ ਅੱਜ ਆਪ ਜੀ ਉਪਦੇਸ਼ ਦੇਵਨ ਤੱਕ ਸਤਿਗੁਰੂ ਸਾਹਿਬ ਜੀ ਕੱਲੀ ਕੱਲੀ ਬਖਸ਼ਿਸ਼ ਕਰਨ ਵਾਲੇ ਆਪ ਜੀ ਹੋਣਾ ਇਹ ਸੰਗਤ ਆਪ ਜੀ ਨੇ ਬਣਾਉਣਾ ਕੀਤੀ
ਹੁੰਦਾ ਹੈ। ਇਹ ਸੰਗਤ ਵਿੱਚ ਆਣ ਕਰਕੇ ਜਿਹੜੀ ਸੋਝੀ ਪ੍ਰਾਪਤ ਹੁੰਦੀ ਆਪ ਜੀ ਦੀ ਦਇਆ ਹੈ। ਮਹਾਰਾਜ ਬੇਨਤੀ ਤਾਂ ਕਰਦੇ, ਸੰਗਤ ਸਜਾਉਣ ਵਾਲੇ ਤੁਸੀਂ, ਸੰਗਤ ਨੂੰ ਇਕੱਤਰ ਕਰਨ ਵਾਲੇ ਤੁਸੀਂ, ਮੇਰੇ ਵਰਗੇ ਪਾਪੀ ਨੂੰ ਇਸ ਸੰਗਤ ਵਿੱਚ ਲੈ ਕਰਕੇ ਆਉਣ ਵਾਲੇ ਤੁਸੀਂ, ਤੇ ਸਾਰੇ ਕਾਰਨਾਂ ਨੂੰ ਕਰਨ ਵਾਲੇ ਜਦੋਂ ਤੁਸੀਂ ਹੋ, ਤੇ ਮੈਂ ਹੋਰ ਕਿਸੇ ਦੇ ਪਾਸੋਂ ਜਾ ਕਰਕੇ ਕਾਹਦੇ ਲਈ ਮੰਗਾਂ, ਕਿਉਂ ਜਾਵਾਂ ਜੀ, ਜਦੋਂ ਤੁਹਾਡੇ ਤੋਂ ਬਿਨਾਂ ਕੋਈ ਦੂਸਰਾ ਹੈ ਹੀ ਨਹੀਂ। ਸ਼ੱਕ ਕਰੋ ਜੇ ਦੂਸਰ ਹੋਵੇ, ਜੇ ਕੋਈ ਦੂਸਰਾ ਹੋਵੇ ਤੁਹਾਡੇ ਵਰਗਾ, ਤਾਂ ਹੀ ਸ਼ੱਕ ਕੀਤਾ ਜਾ ਸਕਦਾ ਹੈ ਨਾ। ਮਹਾਰਾਜ ਤੇਰੇ ਵਰਗਾ ਸਤਿਗੁਰੂ ਸਾਹਿਬ ਜੀ ਕੋਈ ਡੁਪਲੀਕੇਟ ਵੀ ਤੇਰੇ ਵਰਗਾ ਨਹੀਂ ਹੈ, ਕੋਈ ਤੇਰੇ ਵਰਗਾ ਕੋਈ ਭੁਲੇਖਾ ਵੀ ਨਹੀਂ ਪਾ ਸਕਦੇ ਸਤਿਗੁਰੂ ਸਾਹਿਬ ਜੀ। ਇਸ ਕਰਕੇ ਸਾਰੇ ਕਾਰਨਾਂ ਨੂੰ ਕਰਨ ਵਾਲੇ ਤੁਸੀਂ ਇੱਕੋ ਹੋ, ਇਕੱਲੇ ਹੋ ਜੇ
ਨਾ ਦੂਜਾ ਕੋਈ,
ਕੋਈ ਹੋਰ ਦੂਜਾ ਨਹੀਂ ਹੈ, ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੂਜਾ। ਮਹਾਰਾਜ ਤੁਹਾਡੇ ਵਰਗੇ ਤੁਸੀਂ ਹੋ, ਦੂਸਰਾ ਹੋਰ ਕੋਈ ਨਹੀਂ ਜੀ, ਸੋ ਗੁਣ ਇਹੋ ਹੋਰ ਨਾ ਹੀ ਹੋਏ। ਤੁਹਾਡਾ ਲਸਾਨੀ ਤੋਂ ਲਸਾਨੀ ਗੁਣ ਇਹ ਹੈ, ਕੋਈ ਹੋਰ ਦੂਜਾ ਤੁਹਾਡੇ ਵਰਗਾ ਹੈ ਹੀ ਨਹੀਂ ਜੀ। ਬਸ ਰਾਮ ਦੇ ਕੇ ਬਖਸ਼ ਕਰਦੇ ਹਨ,
ਫੇਰ ਪਾਏ ਕਿਰਪਨ ਕੋ,
ਮਹਾਰਾਜ ਜੀ ਕਿਰਪਨ ਨਾਮ ਹੁੰਦਾ ਹੈ ਸੂਨ ਦਾ। ਗੁਰਦੇਵ ਅਸੀਂ ਸੂਨ ਹਾਂ, ਬੜੇ ਫੇਰੇ ਪੈ ਗਏ ਨੇ, ਬੜੇ ਜ਼ਿਆਦਾ ਫੇਰੇ। ਸੁਭਾਗ ਕੀ ਬਣਿਆ ਹੋਇਆ, ਜਿਵੇਂ ਕਿਰਪਨ ਸੂਮ ਦੀ ਕਥਾ ਆਉਂਦੀ ਹੈ ਕਿ ਅੰਤਰਜਾਮੀ ਵਾਹਿਗੁਰੂ ਨੇ ਇੱਕ ਸੂਮ ਨੂੰ ਦਰਸ਼ਨ ਦਿੱਤੇ ਹਨ, ਗੰਗਾ ਤੇ ਕਿਤੇ ਨਹਾਉਣ ਗਿਆ ਸੀ। ਕਹਿਣ ਲੱਗੇ ਚੰਗਾ ਤੇਰਾ ਭਲਾ ਹੋ ਜਾਵੇਗਾ। ਪੰਡਿਤ ਦਾ ਰੂਪ ਧਾਰਨ ਕਰਕੇ ਦਰਸ਼ਨ ਦਿੱਤੇ, ਕਹਿਣ ਲੱਗੇ ਚੰਗਾ ਤੂੰ ਐਵੇਂ ਕਰ, ਸਾਨੂੰ ਕੋਈ ਦਾਨ ਕਰ। ਮੁੱਕਰ ਗਿਆ, ਕਹਿਣ ਲੱਗਾ ਜੀ ਮੇਰੇ ਪਾਸ ਤਾਂ ਕੁਝ ਹੈ ਹੀ ਨਹੀਂ। ਕਹਿੰਦੇ ਚੰਗਾ ਫਿਰ ਚਿੱਤ ਤੇ ਸੰਕਲਪ ਕਰ ਲੈ, ਤੇਰੇ ਕੋਲ ਤੇਰੇ ਘਰੇ ਆ ਕੇ ਲੈ ਲਵਾਂਗੇ। ਸੰਕਲਪ ਕਰ ਲਿਆ, ਕਹਿਣ ਲੱਗਾ ਚੰਗਾ ਫਿਰ ਤੁਹਾਨੂੰ ਇੱਕ ਜਿਹੜੀ ਹੈ ਸੋ ਇੱਕ ਆਨਾ ਤੁਹਾਨੂੰ ਮੱਤੇ ਕਰ ਕਰਾਂਗਾ। ਸੋ ਘਰੇ ਆ ਗਿਆ, ਘਰੇ ਆਣ ਕਰਕੇ ਅਲਖ ਜਗਾ ਦਿੱਤੀ। ਕਹਿਣ ਲੱਗੇ ਚੰਗਾ ਲਿਆ ਪਾਈ, ਤੂੰ ਦਾਨ ਦੇਣਾ ਸੀ ਉਹ ਦੇ ਦੇਣਾ ਕਰ। ਜਦੋਂ ਵੇਖਿਆ ਕਹਿੰਦਾ ਇੱਥੇ ਖਹਿੜਾ ਨਹੀਂ ਛੱਡਦਾ ਯਾਰ, ਮਗਰੇ ਹੀ ਆ ਗਿਆ ਮੇਰੇ ਇੱਥੇ। ਧਰਮ ਪਤਨੀ ਨੂੰ ਕਹਿਣ ਲੱਗਾ ਜਾ ਕੇ ਕਹਿ ਦੇ ਕੋਈ ਉਹ ਬਿਮਾਰ ਕਰਦੇ ਨੇ, ਜਦੋਂ ਠੀਕ ਹੋਣਗੇ ਤੇ ਫਿਰ ਜ਼ਰੂਰ ਤੁਹਾਡੇ ਬੇਟਾ ਹਾਜ਼ਰ ਕਰਨਗੇ। ਬਾਹਰ ਹੀ ਬੂਹੇ ਅੱਗੇ ਅੰਤਰ ਜਾਂਦੇ ਜੀ ਡੇਰਾ ਲੈ ਕੇ ਬਹਿ ਕੇ ਕਹਿੰਦੇ ਚੰਗਾ ਫਿਰ ਜਦੋਂ ਠੀਕ ਹੋ ਜਾਵੇਗਾ ਉਦੋਂ ਲੈ ਜਾਵਾਂਗੇ। ਕੁਝ ਸਮਾਂ ਨਿਕਲਿਆ, ਕਹਿਣ ਲੱਗਾ ਜਾ ਕੇ ਕਹਿ ਦੇ ਚੜ੍ਹਾਈ ਕਰਦੇ ਨੇ। ਸੋ ਚੜ੍ਹਾਈ ਕਹਿੰਦੀ ਜੀ ਉਹ ਤੇ ਚੜ੍ਹਾਈ ਕਰਕੇ ਨੇ ਰਹੇ ਨੀ ਸੰਸਾਰ ਤੇ। ਕਹਿੰਦੇ ਚੰਗਾ ਫਿਰ ਸੰਸਕਾਰ ਕਰਕੇ ਜਾਂਦੇ ਕੋਲ। ਸੋ ਇੱਕ ਆਨਾ ਨਹੀਂ ਦਿੱਤਾ ਤੇ ਜਾ ਕੇ ਚਿਖਾ ਦੇ ਉੱਤੇ ਲੰਮਾ ਪੈ ਗਿਆ ਅੱਗ ਲਵਾਲੀ। ਅੰਤਰਜਾਮੀ ਨੇ ਜੱਫੀ ਪਾ ਕਰਕੇ ਤੇ ਬਾਹਰ ਕੱਢ ਲਿਆ। ਕਹਿਣ ਲੱਗੇ ਧੰਨ ਹੋਏ ਸੂਮਾ ਤੋਂ ਧੰਨ, ਬੜੀ ਤੇਰਾ ਬੜਾ ਨਿਚਾ ਤੇਰਾ ਹੈ, ਇਹੋ ਜਿਹਾ ਨਿਚਾ ਵੀ ਤੇਰਾ ਕਿ ਤੂੰ ਇੱਕ ਆਨਾ ਦਾਨ ਨਹੀਂ ਦੇਣਾ ਚਾਹਿਆ, ਚਿਖਾ ਦੇ ਉੱਤੇ ਲੰਮਾ ਪੈ ਗਿਆ। ਮਹਾਰਾਜ ਇਹੋ ਜਿਹੇ ਸੂਮ ਹਾਂ, ਇਹੋ ਜਿਹੇ ਸੂਮ ਅਸੀਂ। ਆਪ ਜੀ ਨੇ ਤੇ ਸਾਨੂੰ ਕਿਹਾ ਸੀ ਇੱਕ ਘੜੀ ਆਧੀ ਘੜੀ ਆਧੀ ਹੂਸਣ ਆਦਿ ਭਗਤਨ ਸੇਤੀ ਦੇ ਉੱਤੇ ਦੇ ਇਹਨੂੰ ਸੁਲਾਦ ਉਹਦੇ ਕਿਆ ਸਿੱਖਾ, ਇੱਕ ਘੜੀ ਅੱਧੀ ਘੜੀ ਅੱਧੀ ਤੋਂ ਅੱਧੀ ਘੜੀ ਜਾ ਕਰਕੇ ਕਿਤੇ ਸੰਗਤ ਦੇ ਵਿੱਚ ਮਨ ਨਾ ਕਰੀ, ਤੇਰੇ ਤੇ ਬਖਸ਼ਿਸ਼ ਹੋ ਜਾਵੇਗੀ। ਪਰਮੇਸ਼ਵਰ ਦੇ ਪਿਆਰਿਆ ਭਗਤਾਂ ਦੀ ਸੰਗਤ ਵਿੱਚ ਨਹੀਂ, ਇਹ ਜਿਹੜੇ ਸਵਾਸਾ ਰੂਪੀ ਪੂੰਜੀ ਬਖਸ਼ੀ ਸੀ ਇਹ ਬਖਸ਼ੀ ਉਹ ਸੀ ਕਿ ਇਹਨਾਂ ਦੁਆਰਾ ਪਰਮੇਸ਼ਵਰ ਦਾ ਨਾਮ ਜਪੇ। ਪਰ ਸੁਭਾਗ ਕੀ ਬਣ ਗਿਆ ਹੈ ਕਿ ਨਾ ਬੁਰੇ ਕਾਮ ਕੋ ਊਟ ਖਲੋਆ, ਨਾਮ ਕੀ ਬੇਲਾ ਪੈ ਪੈ ਸੋਇਆ। ਜਦੋਂ ਬੁਰਾ ਕੰਮ ਕਰਨਾ ਸੀ ਉਦੋਂ ਉੱਠ ਕੇ ਖਲੋ ਗਿਆ, ਜਦੋਂ ਨਾਮ ਜਪਣ ਦੀ ਵਾਰੀ ਸੀ ਉਦੋਂ ਕਹਿ ਦਿੱਤਾ ਪਿੰਡਾ ਕਿ ਆ ਬਾਬਿਆਂ ਨੇ ਬੜਾ ਅਖੰਡ ਫੜਿਆ ਹੋਇਆ, ਭਾਈਆਂ ਦਾ ਬੇੜਾ ਪੈ ਜੇ, ਟਾਈਮ ਨਾਲ ਸਪੀਕਰ ਲਾ ਕਰਕੇ ਮੇਰੀ ਨੀਂਦ ਖਰਾਬ ਕਰ ਦਿੰਦੇ ਨੇ, ਇਹਨਾਂ ਦਾ ਵੀ ਕੋਈ ਹੱਲ ਕਰਨਾ ਪਵੇਗਾ। ਜਾ ਕੇ ਗੁਰਦੁਆਰੇ ਦੇ ਭਾਈ ਨਾਲ ਝਗੜਾ ਪਾ ਲਿਆ, ਕਹਿਣ ਲੱਗਾ ਜਾ ਕੇ ਸਪੀਕਰ ਬੰਦ ਕਰ ਦਿਆ ਕਰ, ਬਾਹਰ ਗੁਰਦੁਆਰੇ ਦੇ ਸਪੀਕਰ ਮੈਂ ਉੱਚੀ ਨਹੀਂ ਲੱਗਣ ਦੇਣੇ, ਮੇਰੀ ਨੀਂਦ ਤੂੰ ਖਰਾਬ ਕਰ ਦਿੰਦਾ, ਤੈਨੂੰ ਨਹੀਂ ਪਤਾ। ਤੇ ਸ਼ਾਮ ਨੂੰ ਠੇਕੇ ਦੇ ਲਾਗੋ ਦੀ ਇੱਕ ਪੈਰ ਵੀ ਪੁੱਟ ਕੇ ਅਗਾਂਹ ਨਾ ਲੰਘਿਆ ਗਿਆ, ਉੱਥੇ ਬੈਠ ਕੇ ਇਹੋ ਜਿਹਾ ਸੁਭਾਅ ਬਣਿਆ ਹੋਇਆ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ, ਮਹਾਰਾਜ ਬਹੁਤੇ ਫੇਰ ਪਏ ਕਿਰਪਨ ਕੋ, ਐਸਾ ਸੂਨ ਹਾਂ ਇੱਕ ਵੀ ਸਵਾਲ ਨਾਮ ਸਿਮਰਨ ਭਗਤੀ ਵਿੱਚ ਖਰਚ ਨਹੀਂ ਕੀਤਾ। ਸਾਰੇ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਮਿੱਤਰਾਂ ਨੂੰ ਪਾਲਣ ਪੋਸ਼ਣ ਵਿੱਚ ਹੀ ਸਾਰੇ ਦਾ ਸਾਰਾ ਸਮਾਂ ਬਰਬਾਦ ਜਿਹੜਾ ਉਹ ਕਰੀ ਜਾ ਰਿਹਾ ਹਾਂ। ਇਹੋ ਜਿਹਾ ਕਿਰਪਣ ਕੰਜੂਸ ਹਾਂ ਜੀ ਤਾਂ ਹੀ ਬੜੇ ਫੇਰੇ ਪੈ ਗਏ ਨਾ 84 ਲੱਖ ਜੋਨੀ ਵਿੱਚ ਮਹਾਰਾਜ ਅੰਡਜ ਦੇਰਜ ਸੇਤਜ ਉਤਪਜ ਦੇ ਵਿੱਚੋਂ ਦੀ ਲੰਘਦਿਆਂ ਹੋਇਆ ਕਦੀ ਆਂਡਿਆਂ ਦੇ ਵਿੱਚ ਬਣ ਕਰਕੇ ਪੈਦਾ ਹੋ ਗਿਆ ਕਦੀ ਮਹਾਰਾਜ ਇਸੇ ਤਰੀਕੇ ਦੇ ਨਾਲ ਜੇਰ ਦੇ ਵਿੱਚ ਪੈਦਾ ਹੋਇਆ ਕਦੀ ਸੇਤਜ ਪਛੀਨੇ ਤੋਂ ਪੈਦਾ ਹੋ ਕਰਕੇ ਇਸ ਸੰਸਾਰ ਚ ਵਿਚਰਿਆ ਕਦੀ ਉਤਪਜੀ ਸੋ ਧਰਤੀ ਚੋਂ ਬੀਜ ਬੀਜ ਕਰਕੇ ਪੈਦਾ ਹੋ ਕਰਕੇ ਉੱਗਿਆ ਹਾਂ ਅਨੇਕਾਂ ਹੀ ਜੂਨਾਂ ਹੋ ਗਈਆਂ ਨੇ ਇਵੇਂ ਫੇਰੇ ਲਾਉਂਦੇ ਨੂੰ ਜੀ ਕਿਰਪਾਲੂ ਜੀ ਤੇਰੇ ਹਾਂ ਹੁਣ ਤੇ ਬਖਸ਼ਿਸ਼ ਕਰ ਦਵੋ ਆਪ ਜੀ ਦੇ ਦਰ ਤੇ ਆਏ ਹਾਂ ਹੁਣ ਤੇ ਮਹਾਰਾਜ ਰਹਿਮਤ ਕਰ ਦਵੋ ਹੁਣ ਤੇ ਦੁਨੀਆਂ ਨੂੰ ਕਹਿੰਦੇ ਅਸੀਂ ਗੁਰੂ ਵਾਲੇ ਹਾਂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਸਾਡੇ ਗੁਰਦੇਵ ਗੁਰੂ ਹੋ ਹੁਣ ਤੇ ਕਿਰਪਾ ਕਰ ਦਵੋ ਹੁਣ ਤੇ ਦਇਆ ਕਰ ਦਵੋ ਜੀ ਜਦੋਂ ਆਪ ਜੀ ਦੇ ਭਾਵੇਂ ਨਾਮ ਤਰੀਕ ਹੀ ਸਿੱਖ ਹੋ ਗਏ ਭਾਵੇਂ ਨਾਮੀ ਸਿੱਖ ਹਾਂ ਕੇਵਲ ਸੱਜ ਨਾਲ ਨਾਮ ਨਾਲ ਇਹੋ ਜੁੜ ਗਿਆ ਕਿ ਫਲਾਣਾ ਗੁਰੂ ਦਾ ਸਿੱਖ ਹੈ ਮਹਾਰਾਜ ਜੀ ਆਪ ਜੀ ਨੇ ਵੱਡਿਆਂ ਵੱਡਿਆਂ ਤੇ ਬਖਸ਼ਿਸ਼ ਕਰ ਦਿੱਤੀ ਗੁਰਦੇਵ ਮੇਰੇ ਤੇ ਵੀ ਰਹਿਮਤ ਕਰੋ ਮੈਂ ਪਾਪੀਆਂ ਤੋਂ ਵੱਡਾ ਪਾਪੀ ਹੋਵਾਂਗਾ ਪਰ ਆਪ ਜੀ ਤੇ ਬਖਸ਼ੰਦ ਹੋਵਾਂ ਆਪ ਜੀ ਕਿਰਪਾ ਕਰਨ ਵਾਲੇ ਹੋ ਆਪ ਦਇਆ ਕਰੋ ਰਹਿਮਤ ਕਰੋ ਦਇਆ ਕਰਕੇ ਕਿਉਂ ਤਾਂਹੀਓ ਤੇ ਆਪ ਜੀ ਦੇ ਪਿਆਰੇ ਭਗਤਾਂ ਨੇ ਆਪ ਜੀ ਨੂੰ ਚੇਤਾ ਕਰਾਇਆ ਸੀ ਮੈਂ ਵੀ ਉਹੋ ਹੀ ਬੇਨਤੀ ਕਰਨ ਆਇਆ ਜੋ ਤਾਂ ਹਮਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਣ ਨਾਮ ਕੈਸੇ ਦਿੱਤਾ ਆਪ ਜੀ ਦਾ ਭਲਾ ਪਤਿਤ ਪਾਵਣ ਨਾਮ ਕਿੰਨੇ ਪੈਣਾ ਸੀ ਜੇ ਉਸ ਪਾਪੀਆਂ ਨੂੰ ਜਿਹੜੇ ਅਪਵਿੱਤਰ ਹਨ ਉਹਨਾਂ ਨੂੰ ਪਵਿੱਤਰ ਨਾ ਕਰਦੇ ਮੇਰੇ ਤੇ ਵੀ ਹੁਣ ਕੋਈ ਕਿਰਪਾ ਕਰੋ ਜੀ
ਦਇਆਲ ਦਰਸ਼ਨ ਦੀ ਆਪਣਾ
ਸੋ ਮਹਾਰਾਜ ਜੀ ਆਪ ਕਿਰਪਾ ਕਰਕੇ ਦਰਸ਼ਨ ਨਾਮ ਉਪਦੇਸ਼ ਦਾ ਵੀ ਹੁੰਦਾ ਜਿਵੇਂ ਸਿੱਧੀ ਮਣੀ ਵਿਚਾਰਿਆ ਕਿ ਦਰਸ਼ਨ ਇਹ ਮੇਰਾ ਬਲ ਜਿਵੇਂ ਸਿੱਧ ਵੀ ਮਨ ਵਿਚਾਰ ਕਰਦੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਬਤ ਕਿ ਕਿਵੇਂ ਇਹ ਸਾਡੇ ਦਰਸ਼ਨ ਉਪਦੇਸ਼ ਨੂੰ ਲੈਣਾ ਕਰਨ ਇੱਥੇ ਸਤਿਗੁਰੂ ਸਾਹਿਬ ਦੀ ਹੋਹੋ ਦਿਆਲ ਦਰਸ਼ਨ ਦੇਵੋ ਆਪਣਾ ਆਪ ਦੀ ਕਿਰਪਾ ਕਰੋ ਰਹਿਮ ਕਰੋ ਆਪਣਾ ਦਰਸ਼ਨ ਉਪਦੇਸ਼ ਕਿਹੜਾ ਹੈ ਜਿਹੜਾ ਸਦੀਵ ਕਾਲ ਸਾਡੇ ਹਿਰਦੇ ਵਿੱਚ ਵਸ ਜਾਵੇ ਸੋ ਐਸਾ ਦਰਸ਼ਨ ਫਿਰ ਕਿਹੜਾ ਦਰਸ਼ਨ ਦੇ ਆਪ ਕਿਰਪਾ ਕਰੋ ਜਬਾਨੋ ਤੇ ਕਹੀ ਜਾਂਦੇ ਆ ਕਿ ਜਿੰਨੀ ਜਮਾਨ ਕੇ ਦਿਖਿਆ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾਢ ਹੈ ਨਾ ਬਾਢ ਘਾਟ ਏਕ ਹੈ ਇਹ ਪੰਕਤੀਆਂ ਪੜ੍ਹਦਾ ਨਹੀਂ ਹਾਂ ਸੁਣਦਾ ਨਹੀਂ ਹਾਂ ਪਰ ਪਾਤਸ਼ਾਹ ਜੀ ਕਿਤੇ ਕਿਰਪਾ ਕਰਕੇ ਵਿਖਾਲ ਵੀ ਦਵੋ ਇਹ ਜਿਹੜਾ ਆਪ ਜੀ ਦਾ ਦਰਸ਼ਨ ਹੈ ਮੈਨੂੰ ਇਹ ਕੰਨਾਂ ਨਾਲ ਕੇਵਲ ਮੈਂ ਜਬਾਨ ਦਾ ਧਾਰਨੀ ਨਾ ਹੋਵਾਂ ਇਹ ਦਰਸ਼ਨ ਆਪ ਜੀ ਦੇ ਹੋਵਣ ਸਦਾ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਣਾ ਤੋਂ ਬੋਲੇ ਰੇ ਇਹ ਦਰਸ਼ਨ ਦੀਦਾਰ ਸਾਰਿਆਂ ਦੇ ਵਿੱਚੋਂ ਆਪ ਜੀ ਦੇ ਦੀਦਾਰ ਹੋਣ ਕਿਰਪਾਲੂ ਜੀ ਪਿਤਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਰਹਿਮਤ ਕੀਤੀ ਹੈ ਤੁਸੀਂ ਦਇਆ ਦੇ ਘਰ ਵਿੱਚ ਆਣ ਕਰਕੇ ਕਿਰਪਾਲੂ ਜੀ ਬਚਨ ਕੀਤੇ ਸਨ ਖਾਲਸਾ ਮੇਰੇ ਰੂਪ ਹੈ ਖਾਲ ਖਾਲਸੇ ਮੈਂ ਹੁਣ ਪਰਿਵਾਰ ਪਰ ਮੈਂ ਕਿੱਡਾ ਨਿਕਰਮਾ ਹਾਂ ਪਾਤਸ਼ਾਹ ਜੀ ਮੈਨੂੰ ਆਪ ਜੀ ਦੇ ਪਿਆਰੇ ਸਿੰਘਾਂ ਖਾਲਸੇ ਦੇ ਵਿੱਚੋਂ ਆਪ ਜੀ ਦਾ ਰੂਪ ਨਹੀਂ ਦਿੱਤਾ ਮੈਂ ਇਹਨਾਂ ਵਿੱਚ ਵੀ ਕਮੀਆਂ ਲੱਭਦਾ ਤੁਰਿਆ ਫਿਰਦਾ ਆਪ ਕਿਰਪਾ ਕਰੋ ਜਦੋਂ ਆਪ ਜੀ ਦਾ ਸਰੂਪ ਦੱਸੇਗਾ ਮੈਂ ਕਿਵੇਂ ਕਿਸੇ 'ਚ ਕਮੀ ਕੱਢ ਸਕਾਂਗਾ ਆਪ ਕਿਰਪਾ ਰਹਿਮਤ ਕਰਕੇ ਜਿਹੜਾ ਆਪ ਜੀ ਨੇ ਬਖਸ਼ਿਸ਼ ਭਾਈ ਕਨਈਆ ਸਿੰਘ ਜੀ ਤੇ ਕੀਤੀ ਹੈ ਜਿਵੇਂ ਉਹਨਾਂ ਨੂੰ ਆਪਣੇ ਪਾਵਨ ਦੀਦਾਰ ਬਖਸ਼ਿਸ਼ ਕੀਤੇ ਹਨ ਪਾਤਸ਼ਾਹ ਕਿੱਡੀ ਬਖਸ਼ਿਸ਼ ਵਾਲੇ ਹੋਣਗੇ ਆਪ ਜੀ ਦੇ ਪਿਆਰੇ ਸੁਪੁੱਤਰ ਭਾਈ ਕਨਈਆ ਜੀ ਜਿਹਨਾਂ ਨੂੰ ਦੁਸ਼ਮਣਾਂ ਵਿੱਚੋਂ ਵੀ ਆਪ ਜੀ ਦੇ ਦੀਦਾਰ ਹੁੰਦੇ ਹਨ ਧੰਨ ਕਿਰਪਾਲੂ ਜੀ ਮੇਰੇ ਵੀ ਗਰੀਬ ਤੇ ਐਸੀ ਬਖਸ਼ਿਸ਼ ਕਰੋ ਰਹਿਮ ਕਰੋ ਆਪ ਜੀ ਦੇ ਪਾਵਨ ਦੀਦਾਰ ਹੋਣ ਦੇ ਐਸੀ ਬਖਸ਼ਿਸ਼ ਕਰਨਾ ਕਰੋ
ਐਸੀ ਬਖਸ਼ ਕਰੀ
ਇਹੋ ਜੀ ਬਖਸ਼ਿਸ਼ ਕਰ ਦੇਣਾ ਕਰੋ ਜਿਹੜੀ ਭਾਈ ਕਨਈਆ ਜੀ ਤੇ ਕੀਤੀ ਹੈ ਕਿ ਸਾਰਿਆਂ ਥਾਵਾਂ ਤੇ ਤੁਹਾਡੇ ਦਰਸ਼ਨ ਦੀਦਾਰੇ ਹੋਵਣ
ਨਾਨਕ ਧਰਮ ਪਟ ਖੁੱਲੇ
ਜਦੋਂ ਇਹ ਬੇਨਤੀਆਂ ਕਰਾਂਗੇ ਤੇ ਫਿਰ ਗੁਰਦੇਵ ਜੀ ਕਹਿੰਦੇ ਜਿਹੜੇ ਧਰਮ ਦੇ ਪੱਟ ਦਰਵਾਜ਼ੇ ਲੱਗੇ ਹੋਏ ਨੇ ਨਾ ਜਿਹੜਾ ਧਰਮ ਦਾ ਪਰਦਾ ਪਿਆ ਹੋਇਆ ਉਹ ਖੁੱਲ ਜਾਵੇਗਾ ਜੀ ਪ੍ਰਸਾਦ ਕਿਰਪਾ ਦੁਆਰਾ ਇੱਥੇ ਜਾਣਿਆ ਜਾ ਸਕਦਾ ਹੈ ਕਿ ਮੈਂ ਅੱਗੇ ਭਰਮ ਦਾ ਮਾਰਿਆ ਹੀ ਤੁਰਿਆ ਫਿਰਦਾ ਰਿਹਾ ਸਾਰਾ ਜੀਵਨ ਇਹੋ ਹੀ ਭਰਮ ਪਾਲ ਛੱਡਿਆ ਕਿ ਮੈਂ ਹੀ ਚੰਗਾ ਦੂਸਰਿਆਂ ਚ ਗਲਤੀਆਂ ਕੱਢਦਾ ਰਿਹਾ ਜਦੋਂ ਇਹ ਦਰਵਾਜ਼ਾ ਖੁੱਲਾ ਫਿਰ ਸੁਭਾਵਕ ਹੀ ਜ਼ਬਾਨ ਤੋਂ ਨਿਕਲ ਗਿਆ ਕਬੀਰ ਸਭ ਤੇ ਹਮ ਬੁਰੇ ਹਮ ਤਾਜੇ پڑھو سب کوئی سارا تو تین براسا دے سچی لب لگی ہے پیتر ہردے کر کے سدگرو صاحب جی کے پاون نام دے نال من من گیا جب من من گیا نا پھر سارے مسئلے حل ہو گئے پھر سارے کی جیڑیاں اونکڑا سن وہ سارا دیا سارا جانیا رہی پھر ہور کچھ بھی کرنے انہوں نے چت وچ چاہ اچھا نہیں رہی کیونکہ سدگرو صاحب جی کے نام انہوں کا من من چکا ہے وہ پھر ہور پدارتھوں کی اچھا نہیں کرتے یہ بچن سدگرو صاحب جی نے حکمنامے روپ کی ہے ہوں جو لڑی وار کتھا دوارا بیان کر رہے ہیں آؤ سرون کریے جی
رام کلی محلہ پنجوا اوہنکار ایک تن ایک ہے
سو سدگرو صاحب جی حکمنامے بخشش کی سی بےنتی کر سدگرو صاحب جی کو نام پان کی پراپتی کر مہاراج ہوں اتنے لڑی وار کتھا دوارا سمجھاتے ہیں اکتر کی کرنا راس پن کہی کٹھی کرے کہتے اوہنکار جو سارا کا پرکاشت سروپ اکال پرکھ واحگرو ہے وہ تن ایک ہے ایک تنی دوارا وہ پرمیشر واحگرو کے نام نو جپنا کر سدھ کرن کا یتن کرتے ہیں ایویں کہیں بھائی وہ جو ایکا دیسی اکال پرکھ واحگرو ہے نا جہاں سدا کٹرام بولے راما بولے وہ اکال پرکھ واحگرو جو ایکا دیسی وہ دا جو دیش ہے بیگم پورا شہر کو ناؤ روٹ اندوٹ نہیں ٹکتا آؤ نہ تصویر خراج نہ مال خوف نہ خطا نہ ترس جوال سو وہ جڑا دیش ہے پھر اسی طریقے کے نال جڑا ٹوڈی راگ ہے انہوں نے دیسی اسے دیسی راگ کیا گیا ٹوڈی راگ دوارا اس پاون گربانی کا کیرتن کرنا کر ایک دکھاونا کر وہ اکال پرکھ واحگرو سارے سارے تھاواں تے تینوں ویاپک نظر آوے جی سارے تیری شین تیرا اشارہ یہ ہوئے پیڑیاں چھین تا پیڑے اشارے نہ کر تیری سین تیرا اشارہ یہ ہوگی کہ سارا تھاواں پرمیشر مجھے دیکھ رہا جہاں میرا اکھان نے نا میں لوگوں کو تو چوری کر لوا گا پر جہاں میرا اکھان نے کہ انہوں دوارا پرمیشر واحگرو ویکھ نہیں رہا تائیوں تو پاون گربانی آپ پڑھتے سہستا ونین نن نین ہے تو مہاراج ہزار ہی نیتر ہیں تیرے آ جتنی اکھان ویکھ رہی ہیں یہ اکال پرکھ واحگرو یہ کیوں ہی ویکھ رہے ہیں اس سبندھ نال وہ ایک دیسی اکال پرکھ واحگرو نو جاننا کر وہ کوئی ویاپک ہو رہا ہے جی
سورت شاہی سیوا
اسی طریقے نال ایک اکال پرکھ واحگرو کا دھیان دھارن کر کے سرتی دوارا سگاؤنا کر ٹکنا کر مہاراج جی پاسوں واحگرو منتر کا اپدیش لے کر کے جاگ کر
بھلو بھلو رے کیرتنیا
مہاراج کہتے جڑا یہو جہا کیرتنیا نا وہ بڑا ہے وہ چنگا ہے بھائی چنگیاں تو چنگا ہے جڑا سدگرو صاحب جی کے نام کے گنا کیرتن دوارا پا کر کے کہتا ہے جی
رام رما راما گن گاؤ
بھائی وہ جڑا رام پرمیشر واحگرو ہے بھائی رمنتی پرمیشر واحگرو وہ گنا گاؤنا کر
تو مایا کے بند سوار
جڑے مایا کے دھندے نے نا مایا پدارتھوں کے دھندے نے یہ سارے چڈ دینا کر جدو وہ کیرتن کرتا ہے ادو تیری برتی مایا کار پدارتھ کار نہ ہوگی اس سمے ਸਮੇ ਬਿਰਤੀ ਪਰਮੇਸ਼ਵਰ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਭਰਨ ਵਾਲੀ ਹੋਵੇ ਜੀ। ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ।
ਪੰਜ ਬਜਿੱਤਰ ਧਰੇ ਸੰਤੋਖਾ,
ਕਹਿੰਦੇ ਪੰਜ ਬਜੰਤਰ ਬਜੰਤੀ ਜਿਹੜੇ ਵਜਾਉਣ ਵਾਲੇ ਹਨ, ਇਹ ਕਿਹੜੇ ਬਜਿੱਤਰ, ਕਿਹੜੇ ਜੀ? ਸਤ ਸੰਤੋਖ ਦਇਆ ਧਰਮ ਆਦਿ ਇਹ ਜਿਹੜੇ ਬਜੰਤੀ ਨੇ, ਇਹਨਾਂ ਨੂੰ ਨਾਲ ਲੈਣਾ ਕਰ ਹੁੰਦੀਆਂ ਨੇ ਸਾਰੇ ਕੰਮ ਆਦਿਕ। ਇੱਥੇ ਕਹਿੰਦੇ ਨੇ ਸੱਤ ਸੁਰਾਂ ਕੀ ਹਿਰਦੇ ਦੇ ਕੀਰਤਨ ਕਰਦੇ ਸਮੇਂ ਤੂੰ ਵੀ ਰਾਗੀ ਬਣ ਸਕਦਾ ਗੁਰੂ ਕਾ ਸਿੱਖਾ। ਲੈ ਜਿੱਥੇ ਨਾਲ ਸਾਜੀ ਲੈ ਲਿਆ ਨਾ ਸੱਤ ਸੰਤੋਖ ਦਇਆ ਧਰਮ ਆਦਿਕ, ਉੱਥੇ ਸੱਤ ਸੁਰਾਂ ਕੀ ਨੇ ਕਰਨਾ ਮੰਤਰੀ ਮੁਦਤਾ ਅਪੇਖਿਆ, ਤੇ ਫਿਰ ਇਸੇ ਤਰੀਕੇ ਦੇ ਨਾਲ ਖਿਮਾ ਸ਼ਾਂਤੀ ਤੇ ਭਾਈ ਜਿਹੜੀ ਸ਼ਰਧਾ ਧਾਰਨ ਕਰਨੀ ਹੈ। ਸੱਤ ਸੁਰਾਂ ਜਿਹੜੀਆਂ ਇਹਨਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਤੇ ਇਹ ਪਰਮੇਸ਼ਵਰ ਵਾਹਿਗੁਰੂ ਦੇ ਦਰ ਦਾ ਕੀਰਤਨੀਆਂ ਬਣ ਗਿਆ ਤੂੰ ਵੀ।
ਬਾਜਾ ਮਾੜ ਤਾਨ ਤਜ ਤਾਨਾ,
ਬਾਜਾ ਕੀ ਹੈ ਜੀ? ਜਿਹੜਾ ਆਪਣੇ ਹੰਕਾਰ ਨੂੰ ਤਿਆਗ ਦੇਣਾ, ਇਹੋ ਹੀ ਸ੍ਰੇਸ਼ਟ ਬਾਜਾ। ਇਹ ਪੱਖਾ ਮਾਰਨਾ ਕਰ ਜਿਹੜਾ ਹੰਕਾਰ ਨੂੰ, ਇਹ ਜਿਹੜੀ ਹਵਾ ਭਰੀ ਹੋਈ ਹੈ ਨਾ ਤੇਰੇ ਅੰਦਰ, ਮੈਂ ਬੜਾ ਵੱਡਾ ਹਾਂ, ਮੈਂ ਬੜਾ ਵੱਡਾ ਹਾਂ, ਇਹ ਹਵਾ ਭਰੀ ਸੁਰਾਂ ਦੇ ਵਿੱਚੋਂ ਧੁਨ ਤਾਂ ਪੈਦਾ ਹੋ ਸਕਦੀ ਹੈ ਸ੍ਰੇਸ਼ਟ, ਜੇ ਇਹ ਹੰਕਾਰ ਰੂਪੀ ਹਵਾ ਨੂੰ ਤੂੰ ਪਾਸੇ ਕਰ ਦੇਵੇਂ। ਜਿਹੜਾ ਮਾਣ ਤਾਣ ਨੂੰ ਬਾਜਾ ਵਰਜ ਦੇਣਾ ਹੈ, ਜਿਹੜਾ ਉਹਨੂੰ ਪਾਸੇ ਕਰ ਦੇਣਾ ਮੇਰੇ ਪਾਸ, ਸੋ ਕੋਈ ਵੀ ਵੱਡਾ ਗੁਣ ਨਹੀਂ ਹੈ, ਮੈਂ ਸਾਰਿਆਂ ਤੋਂ ਛੋਟੇ ਤੋਂ ਛੋਟਾ ਹਾਂ। ਇਸ ਹੰਕਾਰ ਨੂੰ ਜਿਹੜਾ ਤਿਆਗਣਾ, ਇਹੋ ਸ੍ਰੇਸ਼ਟ ਬਾਜਾ ਵਜਾਉਣਾ ਕਰ। ਜਿਹੜੇ ਗਾਉਣ ਵਾਲੇ ਨੇ ਉਹ ਨੱਚਦੇ ਨੇ, ਜੇ ਇਹਦਾ ਪੈਰ ਹੋ ਜਾਵੇ ਤੇ ਡਿੱਗ ਪੈਂਦੇ। ਇਹਨੇ ਕਹਿੰਦੇ ਭਾਈ ਪਾਓ ਨਾ ਪੀਵਾ ਧੰਨ ਹੈ। ਸੋ ਸਤਿਗੁਰੂ ਸਾਹਿਬ ਜੀ ਦੇ ਪਾਸ ਬੈਠ ਕਰਕੇ ਜਾਂ ਗੁਰੂ ਕੀ ਹਜ਼ੂਰੀ ਸਾਰੇ ਥਾਵਾਂ ਤੇ ਮਨ ਕਰਕੇ ਵਿਚਰਨਾ ਕਰ, ਕਦੀ ਵੀ ਟੇਢੇ ਪਾਸੇ ਵੱਲ ਨੂੰ ਪੈਰ ਨਾ ਕਰਨਾ ਕਰ। ਪੈਰ ਟੇਢਾ ਨਾ ਹੋਵੇ ਤੇਰਾ, ਟੇਢੇ ਪਾਸੇ ਨੂੰ ਨਾ ਚੱਲੇ ਜੇ,
ਫੇਰ ਨਾ ਹੋਵੇ ਕਦੀ।
ਫਿਰ ਮਹਾਰਾਜ ਕੀ ਹੋਵੇਗਾ? ਕਹਿੰਦੇ ਫੇਰੀ ਫੇਰ ਨਾ ਹੋਵੇ ਕਦੀ, ਫਿਰ ਦੁਬਾਰਾ ਇਹ ਮਾਤ ਲੋਕ ਦੀਆਂ ਫੇਰੀਆਂ ਵਿੱਚ ਨਹੀਂ ਪਵੇਗਾ, ਫਿਰ ਇਹ ਫੇਰੀ ਤੋਂ ਛੁੱਟ ਜਾਵੇਗਾ, ਫਿਰ ਦੁਬਾਰਾ ਬਣਜਾਰੇ ਬਣ ਕੇ ਸੰਸਾਰ ਤੇ ਨਹੀਂ ਆਉਣਾ ਪਵੇਗਾ।
ਸ਼ਬਦ ਬੰਦ ਪਾਲ,
ਇੱਕ ਸ਼ਬਦ ਸਤਿਗੁਰੂ ਸਾਹਿਬ ਜੀ ਦੇ ਨਾਲ ਬੰਦ, ਤੂੰ ਆਪਣਾ ਭਾਈ ਪ੍ਰੇਮ ਪਾ ਲੈਣਾ ਕਰੇ।
ਨਾਰਦ ਜੀ ਨਰ ਹਰ ਜਾਲ ਵਧੂਰੇ,
ਨਾਰਦ ਜੀ ਦੀ ਭਗਤੀ ਕੀ ਹੈ? ਪ੍ਰੇਮਾ ਭਗਤੀ। ਕਹਿੰਦੇ ਪ੍ਰੇਮਾ ਭਗਤੀ ਕੀ ਹੈ? ਸਤਿਗੁਰੂ ਸਾਹਿਬ ਜੀ ਨੂੰ ਹਜ਼ੂਰ ਜਾਣਨਾ ਕਰ, ਕਿ ਉਹ ਅਕਾਲ ਪੁਰਖ ਵਾਹਿਗੁਰੂ ਸਦ ਸੁਣਨ ਦਾ ਸਦ ਵੇਖਦਾ, ਕਿਉਂ ਮੁੱਕਰ ਪਾਇਆ ਜਾਏ, ਇਹ ਜਿਹੜੀ ਤੇਰੇ ਹਿਰਦੇ ਵਿੱਚ ਵਸ ਜਾਵੇ
ਜੀ। ਤਿਆਗ ਵਿਸੂਰੇ,
ਮਹਾਰਾਜ ਮੈਨੂੰ ਪਤਾ ਲੱਗਾ ਸੀ ਉਹ ਜਿਹੜੇ ਗਾਉਣ ਵਾਲੇ ਨੇ ਨਾ, ਉਹ ਘੁੰਗਰੂ ਵੀ ਬਣਦੇ ਨੇ, ਘੁੰਗਰੂ ਤੇ ਘੁੰਗਰੂ ਵੀ ਹੈਗੇ ਨੇ ਤੁਹਾਡੇ ਦਰ ਤੇ, ਕੋਈ ਘੁੰਗਰੂ ਦੱਸ ਦੇਵੋ ਮੈਂ ਘੁੰਗਰੂ ਕਿਹੜਾ ਬੰਨਾ ਜੀ? ਕਹਿੰਦੇ ਜਿਹੜੇ ਝੋਰੇ ਨੇ ਨਾ, ਝੋਰੇ ਲੱਗੇ ਹੋਏ ਨੇ ਤੇਰੇ ਮਨ ਨੂੰ, ਨਾਮ ਜਪ ਕਰਕੇ ਸਾਰੇ ਝੋਰੇ ਵਿਸੂਰੇ ਨਾਮ ਹੁੰਦਾ ਝੋਰਿਆਂ ਦਾ, ਕਹਿੰਦੇ ਇਹ ਝੋਰੇ ਜਿਹੜੇ ਛੱਡਦੇ ਨੇ ਇਹੋ ਹੀ ਘੁੰਗਰੂ ਖੜਕਰਿਆ ਰੱਬ ਦੇ ਦਰ ਦਾ। ਜਦੋਂ ਸਤਿਗੁਰੂ ਸਾਹਿਬ ਜੀ ਦੇ ਦਰ ਤੇ ਆ ਗਿਆ, ਫਿਰ ਹੋਰ ਝੋਰਾ ਕਾਹਦਾ ਰਹਿ ਗਿਆ ਤੈਨੂੰ ਭਾਈ? ਜਦੋਂ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹੋ ਗਏ ਤੇਰੇ, ਜਦੋਂ ਕਲਗੀਧਰ ਪਿਤਾ ਜੀ ਸਤਿਗੁਰੂ ਸਾਹਿਬ ਤੇਰੇ ਪਿਤਾ ਹੋ ਗਏ, ਮਾਤਾ ਸਾਹਿਬ ਕੌਰ ਜੀ ਮਾਤਾ ਬਣ ਗਏ, ਜਦੋਂ ਪੰਜਾਂ ਕਕਾਰਿਆਂ ਕਕਾਰਾਂ ਦੀ ਰਹਿਤ ਧਾਰਨ ਕਰ ਲਈ, ਜਦੋਂ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਨਿਤਨੇਮੀ ਹੋ ਗਿਆ, ਫਿਰ ਝੋਰਾ ਭਲਾ ਕਾਹਦਾ ਰਹਿ ਗਿਆ ਜੀ? ਫਿਰ ਸਾਰੇ ਝੋਰੇ ਸਤਿਗੁਰੂ ਸਾਹਿਬ ਜੀ ਦੇ ਛੱਡਦੇ, ਉਹ ਆਪ ਹੀ ਤੇਰੇ ਤੇ ਕਿਰਪਾ ਕਰ ਦੇਣਗੇ, ਇਹ ਸੁੰਦਰ ਪੈਰਾਂ ਨੂੰ ਘੁੰਗਰੂ ਬੰਨਣਾ ਕਰ। ਫਿਰ ਸਤਿਗੁਰੂ ਸਾਹਿਬ ਜੀ ਜਿਹੜੇ ਭਾਵ ਹਾਵ ਭਾਵ ਵਿਖਾਲਣੇ ਨੇ, ਇਹ ਹਾਵ ਭਾਵ ਕੀ ਵਿਖਾਲਣਾ? ਕਹਿੰਦੇ ਜਿਹੜਾ ਸੁੱਤੇ ਆਨੰਦ ਪ੍ਰਾਪਤ ਹੋ ਗਿਆ ਵੇ, ਜਦੋਂ ਇਹ ਹਿਰਦੇ ਕਰਕੇ ਮੰਨੇਗਾ ਕਿ ਮੈਂ ਗੁਰੂ ਦਾ ਸਿੱਖ ਹਾਂ, ਮੇਰਾ ਕਦੀ ਵਾਲ ਨਹੀਂ ਨੀਂਦਾ ਹੋ ਸਕਦਾ, ਜਦੋਂ ਹਿਰਦੇ 'ਚ ਇਹ ਵਸ ਗਿਆ, ਜਿਸਦਾ ਸਾਹਿਬ ਡਾਡਾ ਹੋਏ ਤੇ ਸਾਨੂੰ ਮਾਰ ਨਾ ਸਕਦਾ ਕੋਈ, ਉਹ ਮਰਿਆ ਹੋਇਆ ਨੂੰ ਵੀ ਕੋਈ ਮਾਰ ਨਹੀਂ ਸਕਦਾ, ਜਿਹਨਾਂ ਦੇ ਸਾਹਿਬ ਡਾਢੇ ਅਕਾਲ ਪੁਰਖ ਵਾਹਿਗੁਰੂ ਮਾਲਕ ਆਪ ਹਨ। ਕਹਿੰਦੇ ਇਹ ਜਿਹੜਾ ਹਾਵ ਭਾਵ ਵਿਖਾਲਣਾ, ਜਿਹੜੇ ਹਾਵ ਭਾਵ ਰੰਗ ਹੱਸਿਆ ਰੰਗ ਰੋਗਾ ਚੁੱਪੀ ਕਰ ਜਾਏ, ਇਹ ਜਿਹੜੇ ਹਾਵ ਭਾਵ ਉਹਨਾਂ ਦੇ ਨਾਮ ਰੰਗ ਵਿੱਚ ਰੰਗਿਆ ਹੋਇਆ ਵਿਖਾਲਣਾ ਕਰ।
ਮੇਰੇ ਤੇ ਕਾਰੀ ਜਨ ਜਨਮ ਨਹੀਂ ਆਵੇ।
ਕਹਿੰਦੇ ਜਿਹਨੇ ਇਹ ਨ੍ਰਿਤਕਾਰੀ ਕੀਤੀ ਉਹ ਦੁਬਾਰਾ ਜਨਮਾਂ ਵਿੱਚ ਨਹੀਂ ਆਉਂਦਾ ਜੇ
ਉਹ ਆਪਣੇ ਠਾਕੁਰ ਪਾਵੇ।
ਕਹਿੰਦੇ ਜੀ ਭਾਵਨਾ ਆਪਣੇ ਠਾਕੁਰ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਜਾਵੇ ਜੀ।
ਸਾਡੇ